ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਗੁਰਦੇਵ ਦੀ ਇਹ ਕਥਾ ਕਲਿਆਣਕਾਰੀ ਕਥਾ ਹੈ, ਜਿਸ ਨੂੰ ਪੜ੍ਹਨੇ ਸੁਣਨੇ ਨਾਲ ਜੀਵਨ ਮੁਕਤ ਅਵਸਥਾ ਦਾ ਅਨੁਭਵ ਹੁੰਦਾ ਹੈ। ਛੇਵੇਂ ਪਾਤਸ਼ਾਹ ਸ਼ਿਕਾਰ ਖੇਡਣ ਚੜ੍ਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਇੱਕ ਨਗਰ ਹੈ ਪੜਾਣਾ। ਉਸ ਨਗਰ ਵਿੱਚ ਇੱਕ ਮਹਾਤਮਾ ਹਨ ਜਿਨ੍ਹਾਂ ਦਾ ਨਾਮ ਹੈ ਭਾਈ ਜੱਲਣ ਜੀ। ਇੱਕ ਭੱਟ ਜੱਲਣ ਜੀ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹ ਬਾਬਾ ਜੱਲਣ ਜੀ ਸਨ। ਬਹੁਤ ਉੱਚ ਕੋਟੀ ਦੇ ਮਹਾਤਮਾ ਸੀ, ਮਸਤ ਅਵਸਥਾ 'ਚ ਰਹਿੰਦੇ ਸੀ। ਐਸੀ ਮਸਤੀ, ਇੱਕ ਵਾਰ ਕਹਿੰਦੇ ਪਿਆਜ਼ ਪੁੱਟ ਰਹੇ ਸੀ ਅਤੇ ਪਿਆਜ਼ ਜ਼ਮੀਨ 'ਚ ਥੱਲੇ ਗੱਡੇ ਹੁੰਦੇ ਅਤੇ ਪੁੱਟ ਕੇ ਇੱਕ ਪਾਸੇ ਰੱਖ ਰਹੇ ਸੀ। ਕਿਸੇ ਨੇ ਪੁੱਛਿਆ, ਬਾਬਾ ਜੱਲਣ ਜੀ, ਰੱਬ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਅਤੇ ਬੜੀ ਮਸਤੀ 'ਚ ਕਹਿਣ ਲੱਗੇ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ। ਬੜਾ ਡੂੰਘਾ ਬਚਨ, ਭਾਵੇਂ ਮਸਤ ਅਵਸਥਾ 'ਚ ਕਿਹਾ ਪਰ ਡੂੰਘਾ ਸੀ। ਛੇਵੇਂ ਪਾਤਸ਼ਾਹ ਜਦੋਂ ਇਹਨੂੰ ਮਿਲੇ, ਦਰਸ਼ਨ ਦਿੱਤੇ, ਗਿਆਨ ਚਰਚਾ ਹੋਈ, ਗੁਰਦੇਵ ਨੇ ਪੁੱਛਿਆ, ਜੱਲਣ ਜੀ, ਇਹ ਤੁਰਕ ਸਾਡੇ ਨਾਲ ਕਿਉਂ ਲੜਦੇ ਆ, ਇਹ ਜੰਗ ਕਿਉਂ ਲੜਦੇ ਆ ਸਾਡੇ ਨਾਲ? ਅਤੇ ਬੜਾ ਸੋਹਣਾ ਜਵਾਬ ਦਿੰਦਿਆਂ ਕਹਿਣ ਲੱਗੇ, ਜੀ, ਇੱਕ ਜਿਹੜੀ ਮਾਇਆ ਰੂਪੀ ਕੁੱਤੀ ਹੈ, ਇਹਦੇ ਵਿੱਚ ਇਹ ਬਚਨ ਸੀ। ਮਾਇਆ ਦਾ ਮਤਲਬ ਇੱਥੇ ਰੁਪਈਆਂ ਦੀ ਗੱਲ ਨਹੀਂ ਸੀ, ਰਾਜ ਭਾਗ ਸੰਪਦਾ ਐਸ਼ਵਰਜ ਮੁਗਲਾਂ ਕੋਲ ਸੀ ਨਾ, ਉਹ ਜਿਹੜੀ ਮਾਇਆ ਰੂਪੀ ਰਾਜ ਭਾਗ ਰੂਪੀ ਕੁੱਤੀ ਸੀ, ਉਹ ਤੁਸੀਂ ਆਪਣੇ ਪਲੰਘੇ ਦੇ ਪਾਵੇ ਨਾਲ ਬੰਨ ਲਈ। ਇਹ ਹੁਣ ਕੂਕਰ ਬਣ ਕੇ ਭੱਜ ਭੱਜ ਕੇ ਆਉਂਦੇ ਆ ਤੁਹਾਡੇ ਨਾਲ ਲੜਨ ਵਾਸਤੇ, ਜੇ ਤੁਸੀਂ ਖੋਲ ਦਿਓਗੇ ਤਾਂ ਨਹੀਂ ਲੜਨਗੇ। ਯਾਨੀ ਕਿ ਜੇ ਤੁਸੀਂ ਰਾਜ ਦਾ ਸੰਕਲਪ ਨਾ ਰੱਖੋਗੇ ਤਾਂ ਲੜਨਗੇ ਹੀ ਨਹੀਂ ਤੁਹਾਡੇ ਨਾਲ, ਇਹ ਲੜਦੇ ਇਸ ਕਰਕੇ ਪਏ ਨੇ, ਤੁਸੀਂ ਕਹਿੰਦੇ ਹੋ ਅਸੀਂ ਰਾਜ ਆਪਣੇ ਸਿੱਖਾਂ ਨੂੰ ਦੇਣਾ। ਮਹਾਰਾਜ ਜੀ ਕਹਿੰਦੇ, ਜੱਲਣ ਜੀ, ਜਿਹੜੀ ਬੰਨੀ ਗਈ ਹੁਣ ਉਹਨੂੰ ਖੋਲਣਾ ਕਾਹਨੂੰ ਹੈ, ਬੰਨੀ ਰਹਿਣ ਦਿਓ। ਉਹਨੇ ਕਿਹਾ, ਨਾ ਮਹਾਰਾਜ, ਖੋਲ ਦਿਓ। ਮਹਾਰਾਜ ਜੀ ਕਹਿੰਦੇ, ਜਿਹੜੀ ਬੰਨੀ ਗਈ ਹੁਣ ਉਹ ਕਿਉਂ ਖੋਲਣੀ? ਇਹ ਵਾਰਤਾਲਾਪ ਹੋਈ ਜੱਲਣ ਜੀ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਦੀ। ਉਹ ਕਥਾ ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤੀ ਹੈ। ਸਤਵੇਂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਦੀ ਕਥਾ ਉਹ ਆਰੰਭ ਹੋ ਰਹੀ ਹੈ। ਮਹਾਨ ਸਤਿਗੁਰੂ ਸਤਵੇਂ ਪਾਤਸ਼ਾਹ, ਸਿਮਰੋ ਸ਼੍ਰੀ ਹਰਿ ਰਾਏ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦਾ ਸਿਮਰਨ ਕਰੋ। ਅੱਠੇ ਪੈਰ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਸਿਮਰੋ। ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਦਿੱਤਾ ਸੁਖ ਬਸੇ, ਰਚ ਕੀਰਤਪੁਰ ਚਾਰੂ।
ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਛੇਵੇਂ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕਰਕੇ ਉਹਨਾਂ ਨੇ ਕੀਰਤਪੁਰ ਸਾਹਿਬ ਨਗਰ ਵਸਾਇਆ, ਔਰ ਕੀਰਤਪੁਰ ਸਾਹਿਬ ਨਗਰ ਵਿੱਚ ਹੀ ਮਹਿਲ ਬਣਾ ਕੇ ਬਾਬਾ ਗੁਰਦਿੱਤਾ ਜੀ ਉੱਥੇ ਰਹਿਣ ਲੱਗੇ, ਨਿਵਾਸ ਕਰਨ ਲੱਗੇ।
ਕਰੀ ਸਕੀਲਨ ਲੋਕ ਤੈ ਬਸੀ ਮੋਦ ਕੋ ਤਾਰੇ।
ਕੀਰਤਪੁਰ ਸਾਹਿਬ ਨਗਰ ਵਸਾ ਕੇ ਉਸ ਨਗਰ ਵਿੱਚ ਬਹੁਤ ਸਾਰੀ ਆਬਾਦੀ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਵਸਾਈ, ਬਹੁਤ ਸਾਰੇ ਲੋਕਾਂ ਦੇ ਘਰ ਬਣਵਾਏ, ਆਪ ਉਹਨਾਂ ਨੂੰ ਆਪਣੇ ਕੋਲੋਂ ਖਜ਼ਾਨੇ ਚੋਂ ਮਾਇਆ ਦੇ ਕੇ ਉਹਨਾਂ ਦੀ ਮਦਦ ਕਰਕੇ ਬਹੁਤ ਸਾਰੇ ਲੋਕ ਨਗਰ ਵਿੱਚ ਵਸਾਏ ਹਨ।
ਚੌਪਈ ਕੀਤਕ ਮਾਸ ਬਸਤ ਦਿਨ ਟਾਰੇ।
ਇਸੇ ਤਰ੍ਹਾਂ ਕੁਝ ਮਹੀਨੇ ਕੀਰਤਪੁਰ ਸਾਹਿਬ ਵਸਦਿਆਂ ਬਾਬਾ ਗੁਰਦਿੱਤਾ ਜੀ ਨੇ ਬਤੀਤ ਕੀਤੇ।
ਨਾਨਾ ਵਿਦ ਕੇ ਕਰਤ ਸ਼ਿਕਾਰੇ।
ਗੁਰੂ ਹਰਿ ਰਾਏ ਸਾਹਿਬ ਜੀ ਵੀ ਸ਼ਿਕਾਰ ਖੇਡਣ, ਬਾਬਾ ਗੁਰਦਿੱਤਾ ਸਾਹਿਬ ਜੀ ਵੀ ਸ਼ਿਕਾਰ ਖੇਡਦੇ ਨੇ ਦੂਰ ਤੱਕ, ਨਾਨਾ ਪ੍ਰਕਾਰ ਦੇ ਸ਼ਿਕਾਰ, ਕਿਉਂਕਿ ਪਹਾੜੀ ਇਲਾਕਾ ਸੀ, ਜੰਗਲ ਦਾ ਇਲਾਕਾ ਸੀ, ਅੱਜ ਵਾਂਗੂ ਵਸਦੀ ਸੰਘਣੀ ਬੱਸੋਂ ਨਹੀਂ ਸੀ। ਤੋਂ ਦੂਰ ਤੱਕ ਬਾਬਾ ਗੁਰਦਿੱਤਾ ਸਾਹਿਬ ਜੀ ਸ਼ਿਕਾਰ ਖੇਡਣ ਜਾਂਦੇ ਹਨ।
ਸੀਵੇਂ ਦਾਸ ਸੰਗ ਸਮੁਦਾਈ,
ਬਹੁਤ ਸਾਰੇ ਸੇਵਾਦਾਰ, ਬਹੁਤ ਸਾਰੇ ਸੰਗੀ ਉਹ ਬਾਬਾ ਗੁਰਦਿੱਤਾ ਜੀ ਦੇ ਕੋਲ ਰਹਿ ਕੇ ਉਹਨਾਂ ਦੀ ਸੇਵਾ ਕਰਦੇ ਹਨ।
ਦਰਬ ਆਦਮਨ ਕਾਮ ਨ ਪਾਈ,
ਜਿਹੜਾ ਸੇਵਾ ਕਰਦਾ ਉਹਨੂੰ ਮਾਇਆ ਵੀ ਮਿਲਦੀ ਹੈ। ਜੇ ਕਿਸੇ ਦੀ ਕੋਈ ਕਾਮਨਾ ਰੱਖ ਕੇ ਸੇਵਾ ਕਰਦਾ ਤਾਂ ਉਹਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਮ੍ਰਿਦੁਲ ਬਾਕਤੀ ਨਰਸਨ ਮਾਨੇ,
ਬਾਬਾ ਗੁਰਦਿੱਤਾ ਜੀ ਦਾ ਸੁਭਾਅ ਬੜਾ ਮਿੱਠਾ ਤੇ ਨਿੱਘਾ ਸੀ, ਜਿਹਦੇ ਨਾਲ ਵੀ ਗੱਲਬਾਤ ਕਰਦੇ ਬੜਾ ਕੋਮਲ ਬੋਲਦੇ, ਮਿੱਠੇ ਮਿੱਠੇ ਬਚਨ ਕਰਕੇ ਸਭ ਦਾ ਮਨ ਮੋਹ ਲੈਂਦੇ ਸਨ।
ਸੁਖ ਦੀ ਨਗਰ ਬਸਾਵਨ ਠਾਣੇ,
ਸੁਖ ਦੇ ਕੇ ਬਹੁਤ ਲੋਕਾਂ ਨੂੰ ਆਪਣੇ ਨਗਰ ਕੀਰਤਪੁਰ ਸਾਹਿਬ ਚ ਬਾਬਾ ਗੁਰਦਿੱਤਾ ਜੀ ਨੇ ਵਸਾਇਆ।
ਨੱਤੀ ਗਰਭ ਪ੍ਰਥਮ ਸਮ ਧਰਿਓ,
ਮਾਤਾ ਨੱਤੀ ਜੀ ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮਹਿਲ ਨੇ, ਜਿਨ੍ਹਾਂ ਦੇ ਉਧਰ ਤੋਂ ਪਹਿਲਾਂ ਬਾਬਾ ਧੀਰਮੱਲ ਜੀ ਦਾ ਜਨਮ ਹੋ ਚੁੱਕਾ ਹੈ, ਹੁਣ ਦੂਸਰਾ ਗਰਭ ਮਾਤਾ ਜੀ ਨੇ ਧਾਰਨ ਕੀਤਾ।
ਵਧਿਓ ਚੰਦ ਸਮ ਭਾਗਨ ਭਰਿਓ,
ਜਿਵੇਂ ਦੂਜ ਦਾ ਚੰਦਰਮਾ ਪੂਰਨਮਾਸ਼ੀ ਤੱਕ ਵਧਦਾ ਹੈ, ਇਸੇ ਤਰ੍ਹਾਂ ਮਾਤਾ ਜੀ ਨੇ ਜੋ ਗਰਭ ਧਾਰਨ ਕੀਤਾ ਹੈ ਉਹ ਗਰਭ ਵੀ ਦੂਜ ਦੇ ਚੰਦਰਮਾ ਵਾਂਗੂ ਵਧਣ ਲੱਗਾ ਦਿਨ ਪ੍ਰਤੀ ਦਿਨ।
ਸਮੋ ਪਰਸੂਤ ਹੋਣ ਕੋ ਆਇਓ,
ਦਸਵਾਂ ਮਹੀਨਾ ਆ ਗਿਆ ਗਰਭ ਧਾਰਨ ਕੀਤਿਆਂ ਮਾਤਾ ਨੱਤੀ ਜੀ ਦੇ ਪ੍ਰਸੂਤਾ ਹੋਣ ਦਾ ਸਮਾਂ ਆ ਗਿਆ।
ਸੁੰਦਰ ਸਮਾਂ ਸੁਖਦ ਦਰਸਾਇਓ,
ਬੜਾ ਸੋਹਣਾ ਸੁਖ ਦੇਣ ਵਾਲਾ ਸਮਾਂ, ਖੁਸ਼ੀਆਂ ਦੇਣ ਵਾਲਾ ਸਮਾਂ, ਖੇੜਿਆਂ ਭਰਿਆ ਸਮਾਂ ਆਇਆ।
ਮਕਰ ਰਾਸ ਮੈਂ ਸੂਰਜ ਬਾਸਾ,
ਸੂਰਜ ਮਕਰ ਰਾਸ਼ੀ ਵਿੱਚ, ਯਾਨੀ ਕਿ ਆਹ ਜਿਹੜਾ ਹੁਣ ਮਹੀਨਾ ਚੱਲ ਰਿਹਾ ਇਹ ਮਕਰ ਰਾਸ਼ੀ ਵਿੱਚ ਹੈ। ਸੂਰਨ ਮਾਘ ਦੀ ਸੰਕ੍ਰਾਂਤ ਵਾਲੇ ਦਿਨ ਸੂਰਜ ਮਕਰ ਰਾਸ਼ੀ 12 ਰਾਸਾਂ ਨੇ ਸਾਲ ਦੀਆਂ, ਹਰ ਮਹੀਨੇ ਸੰਕ੍ਰਾਂਤ ਵਾਲੇ ਦਿਨ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਚ ਪ੍ਰਵੇਸ਼ ਕਰਦਾ, ਉਹਨੂੰ ਸੰਕ੍ਰਾਂਤ ਕਹਿੰਦੇ, ਸੰਗਰਾਂਦ ਬੋਲਦੇ ਨੇ। ਜਿਵੇਂ ਆਹੀ ਮਹੀਨਾ ਸੀ ਮਕਰ ਦੇ ਵਿੱਚ, ਯਾਨੀ ਕਿ ਮਾਘ ਦਾ ਮਹੀਨਾ ਹੈ।
ਤ੍ਰੈ ਦਸ ਬਾਸੁਰ ਬੀਤੇ ਮਾਸਾ,
ਤ੍ਰੈ ਦਸ ਯਾਨੀ ਕਿ 13 ਮਾਘ ਦਾ ਦਿਨ ਆਇਆ।
ਪੁਰਜਨ ਆਨੰਦ ਅਚਾਨਕ ਹੋਵਾ,
ਸਾਰੇ ਨਗਰ ਦੇ ਵਿੱਚ ਆਨੰਦ ਦੀ ਲਹਿਰ ਦੌੜ ਪਈ। 13 ਮਾਘ ਵਾਲੇ ਦਿਨ ਮਹਾਰਾਜ ਜੀ ਦੇ ਘਰ ਚ ਖੁਸ਼ੀਆਂ ਆਈਆਂ।
ਮਾਨਵ ਸਭ ਦਿਸ਼ ਮੈਂ ਸੁਖ ਜੋਵਾ,
ਲੋਕਾਂ ਨੂੰ ਨਹੀਂ ਪਤਾ ਵੀ ਅੱਜ ਖੁਸ਼ੀ ਕਾਹਦੀ। 13 ਮਾਘ ਦੇ ਵਾਲੇ ਦਿਨ ਇੱਕ ਦਿਨ ਪਹਿਲਾਂ ਹੀ 12 ਮਾਘ ਨੂੰ ਹੀ ਆਲੇ ਦੁਆਲੇ ਜਿੰਨੇ ਲੋਕ ਸੀ ਸਾਰੇ ਬੜੀ ਖੁਸ਼ੀ ਨਾਲ ਖੇੜੇ ਨਾਲ ਭਰ ਗਏ। ਪਤਾ ਨਹੀਂ ਵੀ ਖੁਸ਼ੀ ਹੈ ਕਾਹਦੀ, ਪਰ ਖੁਸ਼ੀ ਬਹੁਤ ਹੈ ਸਭ ਦੇ ਅੰਦਰ। ਇੱਕ ਦੂਜੇ ਨੂੰ ਮਿਲਦੇ ਕਹਿੰਦੇ ਅੱਜ ਮਨ ਖੁਸ਼ ਬੜਾ, ਪਰ ਪਤਾ ਨਹੀਂ ਲੱਗਦਾ ਵੀ ਖੁਸ਼ੀ ਕਿਉਂ ਹੈ।
ਸਵਾ ਜਾਮ ਜਬ ਰਹੀ ਤ੍ਰਿਜਾਮਾ,
13ਵੇਂ ਦਿਨ ਮਾਘ ਦੇ ਮਹੀਨੇ ਵਿੱਚ ਜਦੋਂ ਸਵਾ ਪਹਿਰ ਰਾਤ ਰਹਿ ਗਈ, ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਜਨਮਿਓ ਪੁੱਤਰ ਬਦਨ ਅਬਿਰਾਮਾ,
ਬਾਬਾ ਗੁਰਦਿੱਤਾ ਸਾਹਿਬ ਜੀ ਦੇ ਘਰ ਮਾਤਾ ਨੱਤੀ ਜੀ ਦੇ ਉਧਰ ਤੋਂ ਮਹਾਨ ਤੇਜਸਵੀ ਮਹਾਨ ਪ੍ਰਤਾਪੀ ਪੁਰਖ ਨੇ ਅਵਤਾਰ ਧਾਰਨ ਕੀਤਾ, ਪ੍ਰਕਾਸ਼ ਧਾਰਨ ਕੀਤਾ, ਯਾਨੀ ਕਿ ਧੰਨ ਗੁਰੂ ਹਰ ਰਾਏ ਸਾਹਿਬ ਜੀ ਪ੍ਰਕਾਸ਼ ਧਾਰਨ ਕਰਕੇ ਆਏ।
ਦੇਵਨ ਆਨ ਅਰਚਨਾ ਕਰੀ,
ਆਕਾਸ਼ ਵਿੱਚ ਦੇਵਤੇ ਬਵਾਨ ਲੈ ਕੇ ਉੱਤਰ ਆਏ, ਬਹੁਤ ਪ੍ਰਕਾਰ ਦੇ ਫੁੱਲਾਂ ਦੀ ਅਰਚਨਾ ਉਹਨਾਂ ਨੇ ਕੀਰਤਪੁਰ ਸਾਹਿਬ ਜਿੱਥੇ ਮਹਾਰਾਜ ਜੀ ਨੇ ਅਵਤਾਰ ਧਾਰਿਆ, ਗੁਰਦੁਆਰਾ ਸੀਸ ਮਹਿਲ ਸਾਹਿਬ ਹੈ, ਉਸ ਜਗ੍ਹਾ ਤੇ ਆ ਕੇ ਫੁੱਲਾਂ ਦੀ ਵਰਖਾ ਕੀਤੀ।
ਬਾਰ ਬਾਰ ਕੁਸਮਾਂਜੁਲ ਚਰੀ,
ਕਹਿੰਦੇ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਦੇਵਤੇ ਸੁੱਟਦੇ ਹੈ ਕਿ ਸਤਵੇਂ ਪਾਤਸ਼ਾਹ ਅਕਾਲ ਪੁਰਖ ਜੀ ਦੀ ਅੰਸ਼ ਲੈ ਕੇ ਸੰਸਾਰ ਵਿੱਚ ਅਵਤਰਿਤ ਹੋਏ ਹਨ।
ਓਚਕ ਸੰਖ ਸ਼ਬਦ ਕੋ ਸੁਨਿਓ,
ਕਹਿੰਦੇ ਆਕਾਸ਼ ਵਿੱਚ ਜਿਹੜੇ ਦੇਵਤੇ ਆਏ, ਜਿੱਥੇ ਉਹਨਾਂ ਨੇ ਫੁੱਲਾਂ ਦੀ ਚਰਚਣਾ ਕੀਤੀ ਉੱਥੇ ਸ਼ੰਖ ਵਜਾਏ। ਕਲਗੀਧਰ ਪਾਤਸ਼ਾਹ ਜਿਵੇਂ ਬਚਨ ਲਿਖਦੇ ਆਪਣੀ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਅੰਦਰ, ਸੰਖਨ ਕੀ ਧੁਨ ਘੰਟਨ ਕੀ ਕਰ, ਫੂਲਨ ਕੀ ਬਰਖਾ ਬਰਖਾਵੈ, ਆਰਤੀ ਕੋਟ ਕਰ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੈ, ਦਾਨਤ ਦੱਛਣ ਦਾ ਕਾ ਪ੍ਰਦਛਣ, ਭਾਲ ਮੈਂ ਕੁੰਕਮ ਅਛਤ ਲਾਵੈ, होत कोलाहल देव पुरी मेल देवन के कुल मंगल गावे शंखन की धुन कंटन की।
कहते शंख बजे धरती दे उत्ते कीरतपुर साहब दे जड़े वासी ने उन्होंने शंखा की आवाज सुनी। वेखदे आ भी आवाज आउंदी कित्थों है पर कोई वजाउण वाला नहीं दिसदा, पर शंखा की आवाज उन्होंने भी सुनाई दे रही है क्योंकि देवते शंखनाद कर रहे हैं।
जय जय शब्द मिली सब पनियो,
सब ने जय जय जयकार दा शब्द भनिया, सब ने सतवें पातशाह गुरु हर राय साहब जी दी जय जयकार कीती।
मिलदा सी गन मंगल गायो,
बहुत सारियां दासियां दास गुरु घर विच एकत्र हो के बाबा गुरदित्ता साहब जी दे घर च एकत्र हो के मंगल गा रहे ने।
श्री गुरदित्ता सुन हर खायो,
बाबा गुरदित्ता साहब जी नू जाके दासी ने बधाई दित्ती, बाबा जी बधाई होवे वधाइयां होवन, गुरु हरगोबिंद साहब जी दे पोतरे ने आप जी दे साहबजादे ने जन्म लिया है।
चौंदिश ती गन दीत बधाई,
चारा तरफा तो बधाइयां बजन लगियां, सब आके बाबा जी नू बधाइयां देन लगे।
पाए दरब को आशिक गाई,
बहुत सारे जाचक मंगते आके बधाइयां देंदे, बाबा जी कोलों मुंह मंगिया धन प्राप्त करके माया दे खुले गफे लैके जांदे।
जथा योग कुल रीत कर
योग, सारियां कुल रीतियां सारियां मरदावां कीतियां हन।
सुन जाचक आए हर खंते,
बहुत सारे जाचक जेडे लैके गए उन्होंने अगे होरां नूं दस्या, होर जाचक मंगते चल के कोई पट कलावत मराशी ओ गुरु घर आउण लगे।
दान मान सब हिनको दीन,
सब नू दान मान दिता, सब नू जथा शक्त सन्मान दिता।
गुरसुत सुजस अधिक तब लीन,
सतगुरु सच्चे पातशाह दे साहबजादे बाबा गुरदित्ता साहब ने बड़ा जस खटिया, क्योंकि जदों दान कर दे दान एक ऐसी खेड है जेड़ा दान करदा उहदा जस परमात्मा प्रगट कर दिंदा संसार च। नाम जपण वालियां दा, दान करन वालियां दा, ते सूरमताई नाल रण भूमि च लड़न वालियां दा जस संसार चो जागर हुंदा। तीन बंदियां दा, नाम जपण वालियां दा, दूजा दानियां दा, तीजा सूरमियां दा। तदे कहा कि जननी जणा ता भगत जान, कै दाता कै सूर, नाहे दा जननी बांझ रह काहे गवावे नूर। कहिंदे तीन तरह दे बच्चियां नू पैदा करन मावा, एक भगत, दूजे दानी ते तीजे सूरमे। तिन्ना दी सोभा हुंदी संसार च। बाबा गुरदित्ता साहब ने इन्ना दान कीता, बड़ी सोभा हुई उन्हां दी, बड़ा सुजस होया।
पिता गुरु टिग दास पठाए,
बाबा जी ने खबर देन वास्ते कि घर साहबजादे ने जन्म लिया, गुरु हर गोबिंद साहब जी दे पास श्री अमृतसर साहब एक सेवादार भेजिया।
अनेक प्रकारन बिने लिखाए,
ओदे च बेनती लिख के भेजी।
नाम राखिए जो मन पावत,
महाराज इस बच्चे दा नामकरण तुसी करो। नाम नहीं रखिया बाबा जी ने, नाम सतगुरां दे मुखों लैणा सी, हुण ताईं गुरसिखां दी इह मर्यादा है। घर च बच्चे बच्ची दा जन्म होवे, नामकरण वास्ते गुरु साहब जी दी हजूरी च आ के अरदास बेनती करदे, जिहड़ा हुक्मनामा आवे उस हुक्मनामे दे पहले अक्षर तो अपने बच्चियां दे नाम रखदे गुरसिख। गुरु घर असीस लै के तो बाबा जी ने आख्या आप नाम नहीं रखना, गुरु हरगोबिंद साहब को नामकरण कराउणा, इस करके चिट्ठी लिख के भेजी है कि महाराज जी आप जी इस बालक का नामकरण करो।
पोत्र आप को दुती सुहावत,
महाराज आप जी का दूसरा पोतरा है जो जन्म लेके आया है।
पंथ बिखे बस चल को दिना,
कहिंदे ओ सेवादार चल के गया।
पहुंचे पुन पर साद ली कना,
महाराज असी भी आवांगे आप जी दे चरणा विच छेती हाजर होवांगे,
ਤੇ ਆਪ ਜੀ ਦੇ ਚਰਨਾਂ ਵਿੱਚ ਪ੍ਰਸ਼ਾਦ ਲੈ ਕੇ ਹਾਜ਼ਰ ਹੋਵਾਂਗੇ।
ਸੁਧਾ ਸਰੋਵਰ ਪੁਰਮੇ ਆਏ,
ਕਹਿੰਦੇ ਅੰਮ੍ਰਿਤਸਰ ਨਗਰ ਦੇ ਵਿੱਚ ਆਵਾਂਗੇ।
ਸਤਿਗੁਰੇ ਆਗੇ ਸੀਸ ਨਿਵਾਏ,
ਇਹ ਵੀ ਲਿਖ ਕੇ ਭੇਜ ਦਿੱਤਾ, ਜਿਹਦੇ ਹੱਥ ਭੇਜੀ ਚਿੱਠੀ ਉਹ ਪਹੁੰਚਿਆ ਅੰਮ੍ਰਿਤਸਰ ਸਾਹਿਬ। ਉਹਨੇ ਪਹਿਲਾਂ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ।
ਪੁੱਤਰ ਜਨਮ ਸੁਨ ਮਨ ਆਨੰਦੇ,
ਗੁਰੂ ਸਾਹਿਬ ਨੂੰ ਖਬਰ ਦਿੱਤੀ, ਚਿੱਠੀ ਦਿੱਤੀ, ਪੋਤਰੇ ਦੇ ਜਨਮ ਦੀ ਖਬਰ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਬੜੇ ਆਨੰਦਿਤ ਹੋਏ।
ਆਨ ਬਧਾਈ ਬ੍ਰਿੰਦ ਪਨੰਦੇ,
ਬਹੁਤ ਦੁਨੀਆਂ ਆ ਗਈ ਇਕੱਠੀ ਹੋ ਕੇ, ਜਿਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਦੇ ਘਰ ਖੁਸ਼ੀਆਂ ਆਈਆਂ ਨੇ, ਪੋਤਰੇ ਨੇ ਜਨਮ ਲਿਆ, ਵਧਾਈਆਂ ਵੱਜਣ ਲੱਗੀਆਂ।
ਗੁਰ ਘਰ ਮੈਂ ਬੜ ਮੰਗਲ ਕਰੇ,
ਗੁਰੂ ਘਰ ਵਿੱਚ ਮੰਗਲਾਚਾਰ ਹੋਣ ਲੱਗੇ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਹੋਣ ਲੱਗੀ।
ਬਾਜੇ ਬਜਤ ਪੁੰਜ ਮੁਦ ਪਰੇ,
ਕਈ ਤਰ੍ਹਾਂ ਦੇ ਵਾਜੇ ਨਗਾਰੇ ਨਫੀਰੀਆਂ ਸ਼ਹਿਨਾਈਆਂ ਵੱਜਣ ਲੱਗੀਆਂ।
ਜਿਨੋ ਆਨ ਸੁਧ ਪ੍ਰਥਮ ਸੁਨਾਈ,
ਜਿਹੜਾ ਸੇਵਾਦਾਰ ਆਇਆ ਜਿਹਨੇ ਸਭ ਤੋਂ ਪਹਿਲਾਂ ਆ ਕੇ ਮਹਾਰਾਜ ਜੀ ਦੇ ਘਰ ਚ ਪੋਤਰੇ ਦੇ ਜਨਮ ਦੀ ਖਬਰ ਦਿੱਤੀ ਹੈ।
ਬਸਤਰ ਵਿਭੂਖਣ ਦਏ ਗੁਸਾਈ,
ਮਹਾਰਾਜ ਜੀ ਨੇ ਉਹਨੂੰ ਬੜੇ ਸੋਹਣੇ ਬਸਤਰ ਗਹਿਣੇ ਮਠਿਆਈ, ਉਹਦਾ ਬੜਾ ਸਤਿਕਾਰ ਕੀਤਾ ਮਹਾਰਾਜ ਜੀ ਨੇ।
ਅਪਰ ਦੀਨ ਗਨ ਕੋ ਤਨ ਦੀਨ,
ਹੋਰ ਵੀ ਜਿਹੜਾ ਕੋਈ ਜਾਚਕ ਮੰਗਤਾ ਆਇਆ ਉਹਨੂੰ ਬੇਅੰਤ ਮਾਇਆ ਦੇ ਖੁੱਲੇ ਗੱਫੇ ਸਤਿਗੁਰਾਂ ਨੇ ਵਰਤਾਏ।
ਅਤ ਆਨੰਦ ਗੁਰ ਪਤਨੀ ਤੀਨ,
ਮਹਾਰਾਜ ਜੀ ਦੇ ਮਹਿਲਾਂ ਨੂੰ ਬੜੀ ਖੁਸ਼ੀ ਹੈ। ਤਿੰਨੇ ਮਹਿਲ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਮਾਤਾ ਦਮੋਦਰੀ ਜੀ, ਧੰਨ ਮਾਤਾ ਮਰਵਾਹੀ ਜੀ, ਧੰਨ ਧੰਨ ਮਾਤਾ ਨਾਨਕੀ ਜੀ, ਸਭ ਨੇ ਬੜੀ ਖੁਸ਼ੀ ਮਨਾਈ।
ਸਰਬ ਪ੍ਰਕਾਰਨ ਉਤਸਵ ਸਾਜੇ,
ਸਰਬ ਪ੍ਰਕਾਰ ਨਾਲ ਘਰ ਵਿੱਚ ਉਤਸਵ ਕੀਤੇ, ਖੁਸ਼ੀ ਮਨਾਈ ਹੈ।
ਦੁੰਦਪ ਲਗੂ ਵਿਸਾਲ ਦਰਵਾਜੇ,
ਹਰ ਦਰਵਾਜੇ ਤੇ ਖਾਲਸਾ ਜੀ, ਉਹਨਾਂ ਦਿਨਾਂ ਵਿੱਚ ਘਰ ਵਿੱਚ ਖੁਸ਼ੀ ਹੋਵੇ ਉਹਦਾ ਸੰਕੇਤ ਦੇਣ ਲਈ ਦਰਵਾਜੇ ਤੇ ਛੋਟੇ ਨਗਾਰੇ ਵਜਾਏ ਜਾਂਦੇ ਸਨ। ਤੋ ਗੁਰੂ ਘਰ ਦੇ ਬਾਹਰ ਛੋਟੇ ਨਗਾਰੇ ਵਜਾਏ ਗਏ।
ਜੋ ਜੋ ਸੁਨ ਆਇਓ ਤਿਨ ਪਾਇਓ,
ਜਿਹਨੇ ਜਿਹਨੇ ਨਗਾਰਿਆਂ ਦੀ ਆਵਾਜ਼ ਸੁਣੀ ਪਤਾ ਲੱਗ ਗਿਆ ਵੀ ਗੁਰੂ ਘਰ ਚ ਖੁਸ਼ੀ ਆਈ ਹੈ, ਉਹ ਦੌੜ ਕੇ ਆਏ ਮਹਾਰਾਜ ਜੀ ਦੇ ਘਰ ਵਧਾਈਆਂ ਦੇਣ।
ਸਤਿਗੁਰ ਸੁਜਸ ਜਗਤ ਪਰ ਛਾਇਓ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਜਸ, ਸਤਿਗੁਰਾਂ ਦੀ ਵਡਿਆਈ ਸਾਰੇ ਜਗ ਦੇ ਵਿੱਚ ਛਾਈ ਹੈ।
ਗੁਰ ਤਾ ਮਾਲਿਕ ਸਤਿਗੁਰ ਜਾਨਾ, ਸ਼੍ਰੀ ਹਰਿ ਰਾਏ ਸੋ ਨਾਮ ਬਖਾਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਜਾਣਦੇ ਨੇ ਕਿ ਸਾਡੇ ਘਰ ਜਿਸ ਪੋਤਰੇ ਨੇ ਅਵਤਾਰ ਧਾਰਿਆ, ਆਉਣ ਵਾਲੇ ਸਮੇਂ ਚ ਇਹਨਾਂ ਨੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋਣਾ ਹੈ। ਇਸ ਕਰਕੇ ਛੇਵੇਂ ਪਾਤਸ਼ਾਹ ਨੇ ਨਾਮਕਰਨ ਕੀਤਾ ਸ਼੍ਰੀ ਹਰ ਰਾਏ। ਇਹ ਨਾਮ ਛੇਵੇਂ ਪਾਤਸ਼ਾਹ ਨੇ ਰੱਖਿਆ ਕਿ ਇਸ ਬਾਲਕ ਦਾ ਨਾਮ ਹੈ, ਇਸ ਪੁਰਖ ਦਾ ਨਾਮ ਹੈ ਸ਼੍ਰੀ ਹਰ ਰਾਏ। ਹਰੀ ਰਾਜਾ ਜੀ ਹਨ, ਹਰੀ ਰਾਜਾ ਜੀ ਆਪ ਆਏ, ਰਾਏ ਨਾਮ ਹੁੰਦਾ ਰਾਜੇ ਦਾ, ਹਰੀ ਜੀ ਆਪ ਰਾਜੇ ਬਣ ਕੇ ਆਏ ਸੰਸਾਰ ਵਿੱਚ, ਸਤਵੇਂ ਪਾਤਸ਼ਾਹ ਦਾ ਰੂਪ ਲੈ ਕੇ। ਇਹ ਧੰਨ ਗੁਰੂ ਹਰ ਰਾਏ ਸਾਹਿਬ ਹੋਣਗੇ।
ਕੰਚਨ ਕੋ ਕੰਕਨ ਕਰਵਾਏ,
ਮਹਾਰਾਜ ਜੀ ਨੇ ਸੁਨਿਆਰੇ ਨੂੰ ਸੱਦ ਕੇ, ਮਹਾਰਾਜ ਜੀ ਦੇ ਮਹਿਲਾਂ ਨੇ ਕਹਿੰਦੇ ਸੋਨੇ ਦੇ ਕੜੇ ਬਣਵਾਏ। ਹਾਂਜੀ,
ਹੀਰਨ ਪੰਕਤ ਖਚੀ ਬਣਾਏ,
ਉਹਦੇ ਚ ਹੀਰਿਆਂ ਦੀ ਜਿਹੜੀ ਜੜਾਊਆਂ ਦੀ ਪੰਕਤੀ ਸੀ ਉਹ ਜੜੀ।
ਚਗਲੀ ਚੀਨੀ ਅਲਪ ਕਰਾਏ,
ਬੜੀ ਸੋਹਣੀ ਚਗਲੀ, ਚਗਲੀ ਕਹਿੰਦੇ ਝੱਗਾ, ਅੱਜ ਕੱਲ ਆਪਾਂ ਕੁੜਤਾ ਆਦਿਕ ਬੋਲ ਦਿੰਦੇ ਹਾਂ, ਬਈ ਬਾਲਕ ਦੇ ਪਹਿਨਣ ਵਾਸਤੇ ਬੜੇ ਸੋਹਣੇ ਬਸਤਰ ਤਿਆਰ ਕਰਵਾਏ।
ਉਪਰ ਗੋਟਾ ਅਧਿਕ ਲਗਾਏ,
ਕਹਿੰਦੇ ਗੋਟਾ ਆਦਿਕ ਲਾ ਕੇ ਬਸਤਰ ਸਜਾਏ ਹਨ।
ਮੇਵਾ ਅਰ ਪਕਵਾਨ ਕਨੇਰਾ,
ਬਹੁਤ ਸਾਰੇ ਮੇਵੇ ਬਹੁਤ ਸਾਰੇ ਪਕਵਾਨ ਗੁਰੂ ਘਰੋਂ ਤਿਆਰ ਕਰਵਾਏ।
ਤੀਨੋ ਗੁਰ ਮਹਿਲਾ ਤਿਸ ਬੇਰਾ,
ਮਹਾਰਾਜ ਜੀ ਦੇ ਤਿੰਨਾਂ ਮਹਿਲਾਂ ਨੇ ਬੜੇ ਸੋਹਣੇ ਬਸਤਰ ਮੇਵੇ ਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਵਾਏ।
ਸਹਿਤ ਸਨੇਸੂ ਤੁਰਤ ਪਠਾਏ,
ਬੜੇ ਪ੍ਰੇਮ ਦੇ ਨਾਲ ਇਹ ਸਾਰੀਆਂ ਵਸਤੂਆਂ ਬਾਬਾ ਗੁਰਦਿੱਤਾ ਜੀ ਦੇ ਪਾਸ, ਮਾਤਾ ਨੱਤੀ ਜੀ ਦੇ ਪਾਸ, ਸ੍ਰੀ ਕੀਰਤਪੁਰ ਸਾਹਿਬ ਭੇਜੀਆਂ ਹਨ।
ਕੀਰਤਪੁਰ ਪੁੱਤਰਾ ਜਨਮ ਆਏ,
ਕੀਰਤਪੁਰ ਸਾਹਿਬ ਦੀ ਧਰਤੀ ਤੇ ਪੋਤਰੇ ਦਾ ਜਨਮ ਹੋਇਆ।
ਗਨ ਮੰਗਲ ਇਮ ਨਏ ਰਚੰਤੇ,
ਖੁਸ਼ੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਬੜੀ ਮਨਾਈ ਜਾ ਰਹੀ, ਨਵੇਂ ਨਵੇਂ ਮੰਗਲ ਹੁੰਦੇ ਨੇ ਗੁਰੂ ਘਰ।
ਗੁਰ ਸੰਬੰਧੀ ਆਨੰਦ ਮਚੰਤੇ,
ਸਤਿਗੁਰਾਂ ਦੇ ਸੰਬੰਧੀ ਨੇ, ਸਭ ਦੇ ਅੰਦਰ ਆਨੰਦ ਹੈ।
ਜਬ ਦੋਏ ਮਾਸ ਬੀਤੇ ਇਸ ਭਾਂਤੀ,
ਇਸੇ ਤਰ੍ਹਾਂ ਦੋ ਮਹੀਨੇ ਜਦੋਂ ਬੀਤ ਗਏ,
ਸਾਈਂ ਦਾਸ ਪੱਠੀ ਤਬ ਪਾਤੀ,
ਰੋਲੀ ਨਗਰ ਦੇ ਰਹਿਣ ਵਾਲੇ ਮਹਾਨ ਤਤਵੇਤਾ ਮਹਾਂਪੁਰਖ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪਰਮ ਪਿਆਰੇ ਗੁਰਸਿੱਖ ਬਾਬਾ ਸਾਈਂ ਦਾਸ ਜੀ, ਧੰਨ ਭਾਈ ਸਾਈਂ ਦਾਸ ਜੀ, ਉਹਨਾਂ ਨੇ ਚਿੱਠੀ ਲਿਖ ਕੇ ਭੇਜੀ।
ਹੋਏ ਦੀਨ ਬਹੁ ਕੀਨਸ ਬਿਨਤੀ,
ਬਹੁਤ ਦੀਨ ਤੇ ਵਿਨਿਮਰ ਹੋ ਕੇ ਭਾਈ ਸਾਈਂ ਦਾਸ ਜੀ ਨੇ ਸਤਿਗੁਰਾਂ ਨੂੰ ਬੇਨਤੀ ਲਿਖੀ ਹੈ।
ਆਵੋ ਮੇਰ ਕਰੋ ਤਜ ਗਿਣਤੀ,
ਹੇ ਗਰੀਬ ਨਵਾਜ, ਹੇ ਬੰਦੀ ਛੋੜ, ਸਤਿਗੁਰੂ ਮੇਰੇ ਤੇ ਮਿਹਰ ਕਰੋ। ਮਿਹਰ ਕਰਕੇ ਦ੍ਰਿਸ਼ਟੀ ਆਪਣੀ ਰਹਿਮਤ ਦੀ ਕਰਕੇ ਆਪ ਜੀ ਸਭ ਗਿਣਤੀਆਂ ਛੱਡ ਕੇ ਮੇਰੇ ਕੋਲ ਆਵੋ।
ਦਿਵਸ ਬਸੋ ਏਕੋ ਵੱਡ ਮੇਲਾ,
ਮਹਾਰਾਜ ਵਿਸਾਖੀ ਦਾ ਜੋੜ ਮੇਲਾ ਆ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ।
ਚੌਂਦਿਸ਼ ਤੇ ਨਰ ਹੋਏ ਸਕੇਲਾ,
ਵਿਸਾਖੀ ਦੇ ਪੁਰਬ ਤੇ ਚੌਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਗੁਰੂ ਘਰ ਵਿੱਚ ਆਉਂਦੀਆਂ ਨੇ ਮੇਲਾ ਮਨਾਉਣ ਲਈ।
ਇਹਾਂ ਆਨ ਕੈ ਕਰੋ ਗੁਸਾਈ,
ਹੇ ਗੁਸਾਈ ਮੇਰੀ ਬੇਨਤੀ ਹੈ ਵੀ ਇਸ ਵਾਰੀ ਵਿਸਾਖੀ ਦਾ ਜੋੜ ਮੇਲ ਆਪ ਜੀ ਇੱਥੇ ਡਰੋਲੀ ਮੇਰੇ ਕੋਲ ਆ ਕੇ ਮਨਾਓ। ਸੰਗਤਾਂ ਇੱਥੇ ਆਉਣ, ਸੰਗਤਾਂ ਦੇ ਜੋੜ ਮੇਲੇ ਡਰੋਲੀ ਨਗਰ ਵਿੱਚ ਹੋਣ, ਇਹ ਮੇਰੀ ਬੇਨਤੀ ਹੈ ਛੇਵੇਂ ਪਾਤਸ਼ਾਹ, ਆਪ ਮੇਰੀ ਬੇਨਤੀ ਪ੍ਰਵਾਨ ਕਰੋ।
ਦਿਓ ਦਰਸ ਦਾਸਨ ਸਮੁਦਾਈ,
ਮਹਾਰਾਜ ਇੱਥੇ ਸਭ ਆਪ ਜੀ ਦੇ ਦਾਸ ਨੇ, ਸੇਵਕ ਨੇ, ਆਪ ਜੀ ਆ ਕੇ ਨਾ ਸਾਰਿਆਂ ਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ।
ਇਤਿਆਦਿਕ ਸਤਿਗੁਰੂ ਉਬਾਚੀ,
ਏਦਾਂ ਮਹਾਰਾਜ ਜੀ ਦੇ ਪਾਸ ਚਿੱਠੀ ਲਿਖ ਕੇ ਭੇਜੀ, ਉਹ ਚਿੱਠੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਪਹੁੰਚੀ ਹੈ।
ਰਿਦੇ ਵਿਚਾਰੇ ਉਹ ਕਰਬੇ ਸਾਚੀ,
ਚਿੱਠੀ ਪੜ੍ਹ ਕੇ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਭਾਈ ਸਾਈਂ ਦਾਸ ਨਾਲ ਅਸੀਂ ਬਚਨ ਵੀ ਕੀਤਾ ਕਿ ਅਸੀਂ ਆਵਾਂਗੇ ਤੁਹਾਡੇ ਪਾਸ, ਭਾਈ ਸਾਹਿਬ ਦੇ ਮਨ ਦਾ ਇਹ ਫੁਰਨਾ ਜ਼ਰੂਰ ਪੂਰਾ ਕਰਨਾ ਚਾਹੀਏ, ਕਿਉਂਕਿ ਭਾਈ ਸਾਹਿਬ ਹੋਣਾ ਦਾ ਹੁਣ ਅੰਤਲਾ ਸਮਾਂ ਵੀ ਨੇੜੇ ਸੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਮਰਨਾ ਵੀ ਸਫਲ ਕਰਨਾ ਚਾਹੁੰਦੇ ਸਨ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਇਸ ਬੇਨਤੀ ਨੂੰ ਸਵੀਕਾਰ ਕੀਤਾ।
ਉਬੈ ਜੁਧ ਹਮ ਕੀਨ ਵਿਰੋਧਾ,
ਮਹਾਰਾਜ ਜੀ ਨੇ ਵਿਚਾਰ ਕੀਤੀ ਛੇਵੇਂ ਪਾਤਸ਼ਾਹ ਨੇ ਕਿ ਅਸੀਂ ਦੋ ਜੰਗ ਦੁਸ਼ਮਣਾਂ ਦੇ ਨਾਲ ਅੜ ਕੇ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਕੇ ਲੜੇ ਹਨ।
ਅਬੇਸ਼ਾ ਨੇ ਠਾਨਤ ਕਰੋਧਾ,
ਹਾਲੇ ਤਾਂ ਕੁਝ ਸਮੇਂ ਲਈ ਬਾਦਸ਼ਾਹ ਸ਼ਾਂਤ ਹੈ, ਇਹਨੇ ਹਾਲੇ ਸਾਡੇ ਵੱਲ ਲੜਨ ਦਾ ਖਿਆਲ ਨਹੀਂ ਕਰਨਾ।
ਸੁਮਤ ਵਜ਼ੀਰ ਖਾਨ ਸਮਝਾਵੇ,
ਕਿ ਇੱਕ ਦਿਓ ਵੇਰੀ ਮਾਹੌਲ ਐਸਾ ਬਣਿਆ ਕਿ ਬਾਦਸ਼ਾਹ ਸ਼ਾਹਜਹਾਨ ਉਹ ਲੜਨ ਨੂੰ ਤਿਆਰ ਹੋਇਆ, ਪਰ ਵਜ਼ੀਰ ਖਾਨ ਜਿਹੜਾ ਗੁਰੂ ਘਰ ਦਾ ਸੇਵਕ ਹੈ ਉਹਨੇ ਉਹਨੂੰ ਅਕਲ ਦੇ ਕੇ ਉਸ ਦੇ ਵਿਰੋਧ ਨੂੰ ਸ਼ਾਂਤ ਕੀਤਾ, ਠੰਡਾ ਕੀਤਾ।
ਕੈ ਮੈਂ ਮਾਰਿਸ ਉਰ ਬਿਸਰਾਵੇ,
ਔਰ ਹਾਂਜੀ ਉਹ ਗੁਰੂ ਘਰ ਦੀ ਜਿਹੜੀ ਮਹਿਮਾ ਸੁਣਾ ਕੇ ਵਜ਼ੀਰ ਖਾਨ ਬਾਦਸ਼ਾਹ ਦੇ ਮਨ ਦੇ ਕ੍ਰੋਧ ਨੂੰ ਸ਼ਾਂਤ ਕਰ ਦਿੰਦਾ।
ਅਬ ਜੰਗਲ ਚੱਲ ਦਿਵਸ ਗੁਜ਼ਾਰੇ,
ਹੁਣ ਅਸੀਂ ਜੰਗਲ ਦੇ ਇਲਾਕੇ ਚ ਜਾਈਏ, ਕਿਉਂਕਿ ਜਿਹੜਾ ਇਹ ਡਰੋਲੀ ਮੋਗੇ ਦਾ ਇਲਾਕਾ ਹੈ ਸਭ ਜੰਗਲ ਦਾ ਇਲਾਕਾ ਹੀ ਕਿਹਾ ਜਾਂਦਾ ਸੀ ਪਹਿਲਾਂ। ਮਾਲਵਾ ਮਹਾਰਾਜ ਗੁਰੂ ਹਰਗੋਬਿੰਦ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਦੇ ਬਚਨਾਂ ਨਾਲ ਬਣਿਆ, ਪਹਿਲਾਂ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸਨ। ਤੋ ਪਾਤਸ਼ਾਹ ਕਹਿੰਦੇ ਹੁਣ ਜੰਗਲ ਦੇ ਉਸ ਇਲਾਕੇ ਚ ਜਾ ਕੇ ਕੁਝ ਦਿਨ ਗੁਜ਼ਾਰੀਏ।
ਤਹਾਂ ਲਰੇ ਰਿਪ ਗਨ ਕੋ ਮਾਰੇ,
ਪਾਤਸ਼ਾਹ ਵੀ ਜਾਣਦੇ ਨੇ ਵੀ ਤੀਸਰਾ ਜੰਗ ਅਸੀਂ ਉੱਥੇ ਜੰਗਲ ਚ ਹੀ ਲੜਨਾ, ਗੁਰੂ ਸਰ ਵਾਲੇ ਅਸਥਾਨ ਤੇ ਪਾਤਸ਼ਾਹ ਨੇ ਮਹਾਰਾਜ ਦੇ ਇਲਾਕੇ ਚ ਉਹ ਤੀਸਰਾ ਜੰਗ ਲੜਿਆ ਹੈ।
ਜੰਗ ਨ ਪਲੂ ਸੁਦਾ ਸਰ ਮਾਈ,
ਦੇਖੋ ਸਤਿਗੁਰਾਂ ਦੀ ਦ੍ਰਿਸ਼ਟੀ ਕਿਤਨੀ ਦੂਰ ਅੰਦੇਸ਼ੀ ਹੈ। ਮਹਾਰਾਜ ਜੀ ਕਹਿੰਦੇ ਗੁਰੂ ਸਾਹਿਬ ਦੀ ਨਗਰੀ ਹੈ, ਗੁਰੂ ਰਾਮਦਾਸ ਸਾਹਿਬ ਦਾ ਨਗਰ, ਇੱਥੇ ਜੰਗ ਲੜਨਾ ਠੀਕ ਨਹੀਂ। ਗੁਰੂ ਸਾਹਿਬ ਦੀ ਨਗਰੀ ਦੀ ਬੇਅਦਬੀ ਹੁੰਦੀ, ਦਰਬਾਰ ਦੀ ਬੇਅਦਬੀ ਹੁੰਦੀ ਹੈ, ਇਸ ਕਰਕੇ ਇੱਥੇ ਜੰਗ ਲੜਨਾ ਠੀਕ ਨਹੀਂ।
ਆਵੇ ਤੁਰਕ ਅਦਬ ਰਹਿ ਨਾਈ,
ਕਿਉਂਕਿ ਜਦੋਂ ਤੁਰਕ ਇੱਥੇ ਚੜ ਕੇ ਆਉਣਗੇ ਲੜਨ ਵਾਸਤੇ ਤੇ ਗੁਰੂ ਸਾਹਿਬ ਜੀ ਦੇ ਘਰ ਦਾ ਅਦਬ ਨਹੀਂ ਰਹੇਗਾ, ਗੁਰੂ ਨਗਰੀ ਦਾ ਅਦਬ ਸਤਕਾਰ ਨਹੀਂ ਰਹੇਗਾ।
ਅਰਲਾਪੁਰ ਕੋ ਨੀਰ ਕਨੇਰਾ,
ਇਸ ਕਰਕੇ ਦੂਰ ਹੀ ਜਾ ਕੇ ਜੰਗ ਲੜਨਾ ਚਾਹੀਏ। ਜੰਗ ਤਾਂ ਹੋਣਾ ਹੀ ਆ ਤੀਸਰਾ, ਪਰ ਉਹ ਦੂਰ ਜਾ ਕੇ ਲੜੀਏ। ਨਾਲੇ ਇੱਥੇ ਲਾਹੌਰ ਸ਼ਹਿਰ ਬਿਲਕੁਲ ਨੇੜੇ ਹੈ, ਦੁਸ਼ਮਣਾਂ ਦਾ ਗੜ੍ਹ ਹੈ ਲਾਹੌਰ ਸ਼ਹਿਰ, ਤੇ ਉਹ ਬਿਲਕੁਲ ਨੇੜੇ ਹੈ।
ਚੜ ਆਵੇ ਲਸ਼ਕਰ ਬਹੁ ਤੇਰਾ,
ਉੱਥੇ ਜੰਗਲ ਚ ਹੋਵਾਂਗੇ, ਫੌਜ ਸੀਮਤ ਆਏਗੀ। ਜੇ ਇੱਥੇ ਲੜਾਂਗੇ, ਦੂਸਰਾ ਕਾਰਨ ਇਹ ਵੀ ਮਹਾਰਾਜ ਜੀ ਨੇ ਵਿਚਾਰਿਆ ਵੀ ਲਾਹੌਰ ਸ਼ਹਿਰ ਤੋਂ ਤਾਂ ਫਿਰ ਨੇੜੇ ਹੋਣ ਕਰਕੇ ਅਣਗਿਣਤ ਫੌਜਾਂ ਚੜ ਕੇ ਆ ਜਾਣਗੀਆਂ, ਲਸ਼ਕਰ ਵੱਡਾ ਗਿਣਤੀ ਦਾ ਚੜ ਕੇ ਆਵੇਗਾ।
ਨਹੀਂ ਮਵਾਸ ਹੋਣ ਕੋ ਥਾਨ,
ਫਿਰ ਇੱਥੇ ਨੇੜੇ ਤੇੜੇ ਕੋਈ ਕਿਲਾ ਕੋਟ ਨਹੀਂ ਹੈ ਜਿੱਥੇ ਅਸੀਂ ਆਕੀ ਹੋ ਕੇ ਉਹਨਾਂ ਨਾਲ ਲੜ ਸਕੀਏ।
ਨਹੀਂ ਬਿਕਮ ਕਿਤ ਦੁਰਗ ਮਹਾਨ,
ਕਿਉਂਕਿ ਨੇੜੇ ਕੋਈ ਵੱਡਾ ਕਰੜਾ ਕਿਲਾ ਨਹੀਂ ਹੈ।
ਲਰਨ ਸਥਲ ਜੰਗਲ ਮੈਂ ਆਚੋ,
ਹੁਣ ਲੜਾਈ ਜਿਹੜੀ ਕਰਾਂਗੇ ਉੱਥੇ ਜੰਗਲ ਦੇ ਇਲਾਕੇ ਚ ਹੀ ਲੜਾਂਗੇ, ਉੱਥੇ ਹੀ ਜੰਗ ਹੋਵੇਗਾ।
ਕਹੂੰ ਕਹੂੰ ਜਲ ਪ੍ਰਾਪਤ ਬਾਂਚੋ,
ਨਾਲੇ ਉੱਥੇ ਪਾਣੀ ਦੀ ਕਿੱਲਤ ਹੈ, ਦੁਸ਼ਮਣ ਆਵੇਗਾ ਵੀ ਘੱਟ, ਜਿਹੜੇ ਆਉਣਗੇ ਉਹ ਵੀ ਪਰੇਸ਼ਾਨ ਹੋਣਗੇ, ਕਿਤੇ ਕਿਤੇ ਉੱਥੇ ਪਾਣੀ ਮਿਲਦਾ ਹੈ।
ਮਹਾ ਉਜਾੜ ਖਰੀ ਬਨ ਜਹਾਂ,
ਦੂਰ ਤੱਕ ਉਜਾੜ ਨੇ ਝਾੜ ਨੇ ਜੰਗਲ ਹੈ।
ਮਾਰੇ ਕਨੇ ਤੁਰਕ ਹਮ ਤਹਾਂ,
ਉੱਥੇ ਜਿਹੜੇ ਤੁਰਕ ਚੜ ਕੇ ਆਉਣਗੇ ਉਹਨਾਂ ਨੂੰ ਰਣ ਭੂਮੀ ਚ ਮਾਰਾਂਗੇ।
ਜਿਮ ਕਿਮ ਕਰੇ ਦਾਵਲੇ ਫਤਿਹ,
ਕਿਵੇਂ ਕਿਵੇਂ ਕਰਕੇ ਉਹਨਾਂ ਨੂੰ ਮਾਰ ਕੇ ਰਣ ਭੂਮੀ ਚ ਫਤਿਹ ਪ੍ਰਾਪਤ ਕਰਾਂਗੇ।
ਸ਼ਾਹ ਜੇ ਆਪ ਜਾਏ ਤੈ ਹਤੇ,
ਜੇ ਬਾਦਸ਼ਾਹ ਆਪ ਵੀ ਆ ਗਿਆ ਨਾ ਉੱਥੇ ਲੜਨ ਵਾਸਤੇ, ਤਾਂ ਉਹਨੂੰ ਵੀ ਰਣ ਭੂਮੀ ਚ ਮਾਰ ਕੇ ਫਤਿਹ ਪ੍ਰਾਪਤ ਕਰਾਂਗੇ।
ਜਲ ਕੋ ਕੇਰ ਚਮੂ ਥਿਰ ਹੋਏ,
ਜਿੱਥੇ ਕਿਤੇ ਪਾਣੀ ਦਾ ਸਾਨੂੰ ਸਰੋਤ ਮਿਲ ਗਿਆ, ਕੋਈ ਟੋਬਾ ਕੋਈ ਤਾਲ, ਉਹਨੂੰ ਘੇਰ ਕੇ ਆਪਣੀ ਫੌਜ ਉੱਥੇ ਇਕੱਠੀ ਕਰਕੇ ਦੁਸ਼ਮਣਾਂ ਦੇ ਖਿਲਾਫ ਜੰਗ ਦਾ ਬਿਗਲ ਵਜਾਵਾਂਗੇ।
ਜੈ ਰਿਪ ਕੋ ਜਲ ਪਾਏ ਨਾ ਕੋਏ,
ਉੱਥੇ ਦੁਸ਼ਮਣ ਜਾਏਗਾ ਉਹਨਾਂ ਨੂੰ ਪਾਣੀ ਨਹੀਂ ਲੱਭਣਾ, ਪਾਣੀ ਬਿਨਾਂ ਉਹ ਫੌਜ ਨੂੰ ਕਿਵੇਂ ਲਿਆ ਕੇ ਲੜਾ ਸਕਣਗੇ, ਲੰਮਾ ਸਮਾਂ ਨਹੀਂ ਲੜ ਸਕਣਗੇ।
ਇਤਿਆਦਿਕ ਬੋਰੇ ਦੇ ਵਿਚਾਰ,
ਇੱਦਾਂ ਦੀਆਂ ਬਹੁਤ ਸਾਰੀਆਂ ਵਿਚਾਰਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਕੀਤੀਆਂ ਨੇ ਕਿ ਜੰਗ ਵਾਲੀ ਜਗ੍ਹਾ ਗੁਰੂ ਸਾਹਿਬ ਨੇ ਆਪ ਹੀ ਚੁਣੀ ਹੈ। ਛੇਵੇਂ ਦਸਵੇਂ ਪਾਤਸ਼ਾਹ ਨੇ ਵੀ ਜਿੰਨੀਆਂ ਜੰਗਾਂ ਲੜੀਆਂ, ਤਕਰੀਬਨ ਮੈਦਾਨ ਦੀ ਚੋਣ ਗੁਰਦੇਵ ਨੇ ਆਪ ਕੀਤੀ ਜਿੱਥੇ ਲੜਿਆ ਜਾ ਸਕੇ ਵਿਉਂਤਬੰਦੀ ਨਾਲ। ਹਾਂਜੀ,
ਜੰਗਲ ਕੋ ਪਿਆਨ ਨਿਰਧਾਰਾ,
ਸਤਿਗੁਰੂ ਜੀ ਨੇ ਇਹ ਗੱਲ ਨਿਰਧਾਰਤ ਕਰ ਲਈ ਕਿ ਹੁਣ ਜੰਗਲ ਦੀ ਦਿਸ਼ਾ, ਯਾਨੀ ਕਿ ਇੱਧਰ ਮਾਲਵੇ ਵਾਲੇ ਪਾਸੇ ਜਾਵਾਂਗੇ।
ਨਿਸਮੈ ਮੈਲ ਗਏ ਗੋਸਾਈ,
ਇਹ ਵਿਚਾਰ ਕਰਕੇ ਸਤਿਗੁਰੂ ਜੀ ਰਾਤ ਨੂੰ ਆਪਣੇ ਮਹਿਲਾਂ ਚ, ਗੁਰੂ ਕੇ ਮਹਿਲਾਂ ਵਿਚ ਆਏ ਹਨ।
ਟਿਗ ਦਮੋਦਰੀ ਚੱਲ ਕਰ ਆਈ,
ਮਾਤਾ ਦਮੋਦਰੀ ਜੀ ਜੋ ਸਤਿਗੁਰਾਂ ਦੇ ਸਭ ਤੋਂ ਵੱਡੇ ਮਹਿਲ ਸਨ, ਉਹ ਮਹਾਰਾਜ ਜੀ ਕੋਲ ਚੱਲ ਕੇ ਆਏ।
ਕਯੋ ਤੋਏ ਭਗਨੀ ਪਟ ਪਾਤੀ,
ਕਹਿਣ ਲੱਗੇ ਦਮੋਦਰੀ ਜੀ ਤੁਹਾਡੀ ਭੈਣ ਜੀ ਬੀਬੀ ਰਾਮੋ ਨੇ, ਕਿਉਂਕਿ ਭਾਈ ਸਾਈ ਦਾਸ ਤੇ ਬੀਬੀ ਰਾਮੋ ਦਾ ਗੁਰੂ ਘਰ ਨਾਲ ਰਿਸ਼ਤਾ ਵੀ ਸੀ, ਬੀਬੀ ਰਾਮੋ ਮਾਤਾ ਦਮੋਦਰੀ ਜੀ ਦੇ ਸਕੇ ਭੈਣ ਜੀ ਸਨ। ਮਹਾਰਾਜ ਜੀ ਕਹਿੰਦੇ ਦਮੋਦਰੀ ਜੀ ਰਾਮੋ ਨੇ ਤੁਹਾਡੀ ਭੈਣ ਨੇ ਚਿੱਠੀ ਲਿਖ ਕੇ ਭੇਜੀ ਹੈ।
ਹਮੇ ਹਕਾਰਨ ਹਿਤ ਉਮਹਾਤੀ,
ਉਹ ਚਾਹੁੰਦੇ ਹੈ ਕਿ ਅਸੀਂ ਉਹਨਾਂ ਦੇ ਪਾਸ ਡਰੋਲੀ ਨਗਰ ਵਿੱਚ ਜਾਈਏ।
ਸਾਈਂ ਦਾਸ ਲਿਖੀ ਬਹੁ ਬੇਨਤੀ,
ਭਾਈ ਸਾਈਂ ਦਾਸ ਨੇ ਬਹੁਤ ਬੇਨਤੀਆਂ ਲਿਖ ਕੇ ਭੇਜੀਆਂ ਨੇ, ਉਹ ਸਾਡੇ ਪ੍ਰੇਮੀ ਨੇ, ਸਾਡੇ ਪਿਆਰੇ ਹਨ।
ਆਵੋ ਮੇਰ ਧਰੋ ਤਜ ਗਿਣਤੀ,
ਉਹਨਾਂ ਬੇਨਤੀ ਲਿਖੀ ਮਹਾਰਾਜ, ਮੇਰ ਕਰੋ ਤੇ ਮੇਰ ਕਰਕੇ ਆਪਣੀਆਂ ਗਿਣਤੀਆਂ ਮਿਣਤੀਆਂ ਛੱਡ ਕੇ ਮੇਰੇ ਕੋਲ ਚੱਲ ਕੇ ਆ ਜਾਓ।
ਤੋਏ ਮਨੋਰਥ ਕਹਾਂ ਸੁਣਾਵੋ,
ਦੱਸੋ ਦਮੋਦਰੀ ਜੀ ਤੁਹਾਡਾ ਕੀ ਮਨ ਕਹਿੰਦਾ। ਮਹਾਰਾਜ ਜੀ ਇਹਦਾ ਵਚਨ ਕਰ, ਦਮੋਦਰੀ ਜੀ ਤੁਸੀਂ ਦੱਸੋ ਤੁਹਾਡਾ ਮਨ ਕੀ ਕਹਿੰਦਾ।
ਇਆਂ ਬਸੋ ਕਿ ਤਹਾਂ ਸਿਧਾਵੋ,
ਇੱਥੇ ਰਹਿਣਾ ਚਾਹੁੰਦੇ ਹੋ ਜਾਂ ਉੱਥੇ ਜਾਣਾ ਚਾਹੁੰਦੇ ਹੋ ਭਾਈ ਸਾਈ ਦਾਸ ਕੋਲ। ਮਹਾਰਾਜ ਜੀ ਆਪਣੇ ਮਹਿਲਾਂ ਨਾਲ ਸਲਾਹ ਕਰਦੇ, ਕਿ ਇੱਥੇ ਰਹਿਣਾ ਚਾਹੁੰਦੇ ਹੋ ਤੁਸੀਂ ਜਾਂ ਜਾਣਾ ਚਾਹੁੰਦੇ ਹੋ, ਉਹਨਾਂ ਦੀ ਬੇਨਤੀ ਆਈ ਹੈ।
ਸੁਣ ਦਮੋਦਰੀ ਗਿਰਾ ਬਖਾਨੀ,
ਸੁਣ ਕੇ ਮਾਤਾ ਦਮੋਦਰੀ ਜੀ ਬੋਲੇ ਕਹਿਣ ਲੱਗੇ,
ਕਰੋ ਆਪ ਜੈਸੀ ਮਨ ਪਾਨੀ।
ਹੱਥ ਜੋੜ ਕੇ ਕਹਿੰਦੇ ਮਹਾਰਾਜ ਜੋ ਤੁਹਾਡੇ ਮਨ ਨੂੰ ਭਾਵੇ ਆਪ ਜੀ ਉਸੇ ਤਰ੍ਹਾਂ ਕਰੋ। ਇਹ ਹੁੰਦਾ ਬਹੁਤ ਪਿਆਰਾ ਰਿਸ਼ਤਾ। ਗੁਰਦੇਵ ਦੁਨਿਆਵੀ ਰਿਸ਼ਤੇ ਦਾ ਵੀ ਇੱਥੇ ਖਿਆਲ ਕਰਦੇ, ਜਾਣਾ ਹੈ ਪਹਿਲਾਂ ਘਰ ਵਾਲੀ ਨਾਲ ਗੱਲ ਕਰ ਰਹੇ ਵੀ ਚੱਲੀਏ, ਜਾਣਾ ਚਾਹੁੰਦੇ ਹੋ ਜਾਂ ਰਹੀਏ ਇੱਥੇ ਹੀ, ਪ੍ਰੇਮ ਦੀ ਖੇਡ। ਤੇ ਅੱਗੋਂ ਮਾਤਾ ਜੀ ਵੀ ਗੁਰੂ ਸਾਹਿਬ ਦਾ ਕਿੰਨਾ ਸਨਮਾਨ, ਪਾਤਸ਼ਾਹ ਜਿਵੇਂ ਤੁਹਾਡੇ ਮਨ ਦੀ ਮੌਜ ਆ ਉਦਾਂ ਆਪ ਜੀ ਕਰੋ। ਹਾਂਜੀ,
ਚਲੋ ਚਲੇਂਗੇ ਸੰਗ ਤੁਮਾਰੇ,
ਜੇ ਚੱਲੋਗੇ ਤੇ ਤੁਹਾਡੇ ਨਾਲ ਚੱਲਾਂਗੇ।
ਬਸੋ ਬਸੇਂਗੇ ਸਭ ਨਿਰਤਾਰੇ,
ਨਹੀਂ ਜਾਓਗੇ ਇੱਥੇ ਰਹੋਗੇ ਤੇ ਇੱਥੇ ਰਹਾਂਗੇ। ਮਹਾਰਾਜ ਮੈਂ ਤਾਂ ਤੁਹਾਡੇ ਨਾਲ ਹਾਂ, ਚੱਲੋਗੇ ਤੇ ਨਾਲ ਚੱਲਾਂਗੀ, ਜੇ ਇੱਥੇ ਵਸੋਗੇ ਤੇ ਇੱਥੇ ਰਹਾਂਗੀ।
ਅਰਧ ਚੇਤ ਕੋ ਮਾਸ ਬਿਤਾਇਓ,
ਚੇਤਰ ਦਾ ਅੱਧਾ ਮਹੀਨਾ ਬੀਤ ਗਿਆ, ਅਰਧ ਮਾਸ ਚੇਤਰ ਦਾ ਅੱਧਾ ਮਹੀਨਾ ਬੀਤ ਗਿਆ।
ਗਮਨੇ ਆਪਨੋ ਸਬਨ ਸੁਣਾਇਓ,
ਮਹਾਰਾਜ ਜੀ ਨੇ ਆਗਿਆ ਕਰ ਦਿੱਤੀ ਕਿ ਚੱਲਣਾ ਹੈ, ਡਰੋਲੀ ਨਗਰ ਨੂੰ ਚਾਲਾ ਮਾਰਨਾ ਹੈ।
3000 ਚਮੂ ਪਟ ਸੰਗ,
ਮਹਾਰਾਜ ਜੀ ਦੇ ਨਾਲ 3000 ਸਿਪਾਹੀਆਂ ਦੀ, ਯੋਧਿਆਂ ਦੀ, ਸੂਰਮਿਆਂ ਦੀ ਫੌਜ ਹੈ, ਜਿਨ੍ਹਾਂ ਦੀ ਕੁੱਲ ਗਿਣਤੀ 3000 ਹੈ।
ਸ਼ਸਤਰ ਜਿਤਾਰਤ ਸੈਤ ਤੁਰੰਗ,
ਇਹ 3000 ਉਹ ਸੂਰਮੇ ਨੇ ਜਿਨ੍ਹਾਂ ਕੋਲ ਸ਼ਸਤਰ ਵੀ ਨੇ ਤੇ ਘੋੜੇ ਵੀ ਨੇ, ਇਹ ਘੋੜ ਸਵਾਰ ਹਨ।
ਸਿੱਖ ਮਸੰਦ ਮੇਵੜੇ ਕਨੀ,
ਇਹ ਨਾਲ ਚੜ ਪਏ, ਤਿਆਰ ਹੋ ਕੇ ਚੱਲ ਪਏ ਨਾਲ ਮੇਵੜੇ, ਬਹੁਤ ਸਾਰੇ ਸਿੱਖ ਅਰਦਾਸੀਏ ਤੇ ਗੁਰੂ ਘਰ ਦੇ ਜਿਹੜੇ ਮਸੰਦ ਸਨ ਉਹ ਵੀ ਚੱਲ ਪਏ।
ਦਾਸ ਅਨੇਕ ਤਿੰਨੇ ਕੋ ਗਣੇ,
ਦਾਸਾਂ ਦੀ ਤਾਂ ਗਿਣਤੀ ਕੀ ਕਰੀਏ, ਕਿੰਨੇ ਦਾਸ ਤੇ ਸੇਵਾਦਾਰ ਵੀ ਨਾਲ ਹਨ।
ਸੁਣ ਗੁਰ ਤੇ ਤਿਆਰੀ ਸਭ ਤਾਰੇ,
ਸਭ ਨੇ ਗੁਰੂ ਸਾਹਿਬ ਕੋਲੋਂ ਸੁਣ ਕੇ ਤਿਆਰੀ ਕਰ ਲਈ ਚੱਲਣ ਦੀ।
ਆਪਣੀ ਆਪਣੀ ਵਸਤ ਸੰਭਾਰੇ,
ਸਭ ਨੇ ਆਪੋ ਆਪਣਾ ਰਾਜ ਸਾਜ ਜੋ ਜੋ ਕਿਸੇ ਦੀ ਰਸਤ ਬਸਤ ਸੀ ਇਕੱਠੀ ਕਰ ਲਈ।
ਸਤਿਗੁਰ ਵਸਤੂ ਸਕਲ ਸੰਭਾਰੀ,
ਗੁਰੂ ਘਰ ਦੀਆਂ ਜਿੰਨੀਆਂ ਵਸਤੂਆਂ ਸੇਵਾਦਾਰਾਂ ਨੇ ਇਕੱਠੀਆਂ ਕਰ ਲਈਆਂ, ਤੰਬੂ ਕਨਾਤਾਂ ਵੱਡੇ ਵੱਡੇ ਬਰਟੋਏ ਭਾਂਡੇ ਲੰਗਰ ਤਿਆਰ ਕਰਨ ਵਾਸਤੇ ਜੋ ਜੋ ਰਸਤੇ ਚ ਜਾਣਾ ਉਹ ਸਾਰਾ ਕੁਝ ਇਕੱਠਾ ਕਰਕੇ ਲੈ ਲਿਆ।
ਸਤਿਗੁਰ ਵਸਤੂ ਸਕਲ ਸੰਭਾਰੀ,
ਮਹਾਰਾਜ ਜੀ ਦੀਆਂ ਘਰ ਦੀਆਂ ਸਾਰੀਆਂ ਵਸਤੂਆਂ ਸੰਭਾਲ ਲਈਆਂ।
ਆਵਨ ਹੋਏ ਕਿਨੇ ਉਰਤਾਰੀ,
ਗੁਰਦੇਵ ਨੇ ਇਹ ਹੁਕਮ ਕੀਤਾ ਕਿ ਜੋ ਰਾਗ ਸਾਜ ਆ ਸਭ ਇਕੱਠਾ ਕਰ ਲੋ, ਕਿਉਂਕਿ ਹੁਣ ਦੁਬਾਰਾ ਖਬਰੇ ਆਵਣਾ ਹੋਵੇ ਕਿ ਨਾ ਹੋਵੇ, ਇਹ ਸਾਡੀ ਇੱਥੋਂ ਹੁਣ ਚਾਲੇ ਦੀ ਖੇਡ ਬਣ ਗਈ ਹੈ। 6ਵੇਂ ਪਾਤਸ਼ਾਹ ਜਾਣਦੇ ਸਨ ਕਿ ਹੁਣ ਦੁਬਾਰਾ ਇੱਥੇ ਨਹੀਂ ਆਉਣਾ, ਇਸ ਕਰਕੇ ਮਹਾਰਾਜ ਜੀ ਨੇ ਬਚਨ ਕਹਿ ਦਿੱਤਾ ਕਿ ਜਿੰਨਾ ਰਾਗ ਸਾਜ ਆ ਇਕੱਠਾ ਕਰ ਲਓ, ਕਿਉਂਕਿ ਖਬਰੇ ਹੁਣ ਦੁਬਾਰਾ ਇਸ ਨਗਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਆਉਣਾ ਹੋਵੇ ਕਿ ਨਾ ਹੋਵੇ।
ਸਕਲ ਕੁਟੰਬ ਤਿਆਰ ਕਰਵਾਇਓ,
ਸਾਰਾ ਪਰਿਵਾਰ ਸਾਰਾ ਕੁਟੰਬ ਮਹਾਰਾਜ ਜੀ ਨੇ ਤਿਆਰ ਕਰਵਾ ਲਿਆ।
ਦਾਸੀ ਦਾਸਨ ਕੋ ਸਮੁਦਾਇਓ,
ਜਿੰਨੀਆਂ ਦਾਸੀਆਂ ਗੁਰੂ ਘਰ ਦੇ ਜਿੰਨੇ ਦਾਸ ਸਭ ਇਕੱਠੇ ਹੋ ਗਏ।
ਚੱਲ ਕਰ ਗਏ ਪ੍ਰਥਮ ਦਰਬਾਰ,
ਜਾਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਜੀ ਆਏ ਪਰਿਵਾਰ ਸਮੇਤ।
ਹੱਥ ਜੋੜ ਬਹੁ ਬਿਨੇ ਉਚਾਰ,
ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਸੋਹਣੇ ਸੱਚਖੰਡ ਦਰਬਾਰ ਵਿੱਚ 6ਵੇਂ ਪਾਤਸ਼ਾਹ ਜੀ ਨੇ ਬੇਨਤੀ ਕੀਤੀ।
ਹੇ ਪ੍ਰਭੂ ਮਮ ਆਵਨ ਕੈ ਨਾਈ,
ਹੇ ਪ੍ਰਭੂ, ਹੇ ਗੁਰੂ ਰਾਮਦਾਸ ਸਾਹਿਬ, ਹੇ ਗੁਰੂ ਅਰਜਨ ਦੇਵ ਸਾਹਿਬ, ਖਬਰੇ ਹੁਣ ਮੁੜ ਕੇ ਸਾਡਾ ਇਸ ਨਗਰ ਵਿੱਚ ਆਉਣਾ ਹੋਵੇ ਕਿ ਨਾ ਹੋਵੇ। ਮਹਾਰਾਜ 6ਵੇਂ ਪਾਤਸ਼ਾਹ ਬੇਨਤੀ ਕਰ ਰਹੇ, ਮਹਾਰਾਜ ਖਬਰੇ ਮੁੜ ਇੱਥੇ ਆਵਣਾ ਹੋਵੇ ਕਿ ਨਾ ਹੋਵੇ।
ਬਸੋ ਸਦਾ ਹਰਿਮੰਦਰ ਮਾਈ,
ਮਹਾਰਾਜ ਆਪ ਜੀ ਸਦਾ ਇਸ ਹਰਿਮੰਦਰ ਵਿੱਚ ਵਸਦੇ ਹੋ, ਇੱਥੇ ਹੀ ਵਸਦੇ ਰਹੋ ਗੁਰੂ ਰਾਮਦਾਸ ਪਾਤਸ਼ਾਹ, ਇੱਥੇ ਹੀ ਆਪਣਾ ਨਿਵਾਸ ਕਰਿਓ।
ਜੰਗਲ ਜਾਏ ਜੰਗ ਮੈਂ ਠਾਨੋ,
ਮੈਂ ਹੁਣ ਆਪ ਜੀ ਦੀ ਆਗਿਆ ਲੈਣ ਆਇਆ ਹਾਂ, ਜੰਗਲ ਦਿਸ਼ਾ ਨੂੰ ਜਾ ਰਿਹਾ, ਔਰ ਉਸ ਜੰਗਲ ਦਿਸ਼ਾ ਵਿੱਚ ਜਾ ਕੇ ਜੰਗ ਲੜਨਾ ਹੈ।
मानी तुरकन की गनहानो,
क्योंकि बहुते जड़े मानी हंकारी तुरक ते मलेच ने उना नू रणभूमि विच मारना है।
तब आवाज पी मंदर माई,
महाराज आ गया है, एदा पुछया महाराज आ गया है, कहंदे श्री हरमंदर साहब चो अगो आवाज आई। जदों छेवें पातशाह कहा भी मैं जंग लड़न जा रहा जंगल च मालवे दे इलाके च जिथे मलेच्छां दा कान करना घात करना है, आ गया है, कहंदे अगो आवाज आई
तुमरी विजय अरे रिपनाई,
आवाज आई गुरु हरगोबिंद साहब तुहाडी विजय होवेगी, कोई मलेच कोई जरवाणा कोई तुरक तुहाडे सामने अड़ नहीं सकेगा।
सत श्री अकाल,
कोई मलेच कोई रिप कोई दुश्मन तुहाडे सामने नहीं अड़ सकेगा। ए आवाजा सचखंड श्री हरिमंदर साहब चो आया ते छेवें गुरुदेव ने सुनिया। हां जी,
श्री हर गोविंद सुनते आनंदे,
सुन के खेड़ा खेड़ गया छेवें पातशाह दे अंदर, आनंद ही आनंद वरतिया।
बंदन करी दुंद कर बंदे,
दोवें हाथ जोड़ के गुरु दरबार विच मथा टेकिया वंदना कीती।
वैर प्रदर्शन देके चार,
बाहर आके दरबार साहब दिया चार परिक्रमा कीतिया।
पुन गुर तख्त अकाल सिधार,
फिर अपने सिरजे हुए महान तख्त खालसे पंथ दी शान श्री अकाल तख्त साहब ते आए।
हाथ जोर अरदास कराए,
श्री अकाल बूंगे श्री अकाल तख्त साहब हाथ जोड़ के अरदास कीती।
ब्रिंद प्रसाद दियो बरताए,
इत्थे खुले गफे प्रसाद दे बरताए गए।
तबे मंगाए जराऊ खासा,
महाराज जी ने एक पालकी मंगाई, खासा कहंदे ने पालकी नू, पालकी भी कोई साधारण नहीं, ओदे च कीमती जड़ाऊ हीरे मोती जड़े हुए ने।
जिसमें सुंदर होत प्रकाशा,
कहंदे ओ जेडे जड़ाऊ ने हीरे ने मोती ने ओ चमक रहे हन पालकी विच।
श्री ग्रंथ साहिब विच थाप,
श्री गुरु ग्रंथ साहिब जी दे पावन स्वरूप महाराज जी ने उस पालकी दे विच स्थापित कीते हन, क्योंकि इको स्वरूप सी उस वक्त, वह महाराज जी नाल लैके जा रहे ने। पावन स्वरूप श्री गुरु ग्रंथ साहिब जी दा महाराज जी ने उस पालकी विच स्थापित कीता है।
करियो अगारी पाचे आप,
पालकी सब तो मूहरे कीती है। गुरु ग्रंथ साहिब दा अदब वेखो छेवें पातशाह खालसा जी हुण नगर कीर्तन हुंदे ते सब मूहरे मूहरे जाण दा यतन करदे, यतन करना चाहिए जे नगर कीर्तन हुंदे उहदे विच मर्यादा बहाल रखीए, सब तो मूहरे महाराज जी दे निशान च ही होण, नगारा होवे पंज प्यारे सहबान होण, फिर महाराज गुरु ग्रंथ साहिब दी पालकी पिछे संगत नाल नाल जावे। हुण पालकी पिछे कल्ली रह जांदी क्योंकि नमस्कार करनी हुंदी है संगत ने, पालकी ने ते सहजे सहजे आउणा, संगत ने दर्शन करने आ, बाकी सब मूहरे लग जाते दौड़ जाते, तो यतन करना चाहिए। ये गुरु साहब जी मर्यादा इतिहास जड़ा है सानू रहनी बहनी दसदा, ये साडे जीवन च टलनिया चाहीदियां बातां। तो सब तो मूहरे गुरु ग्रंथ साहब जी की पालकी जिहड़ी है महाराज जी ने कीती है।
दोए दिशा दोए चमर टुरावी,
पालकी अजकल तां चलो होर कई साधन मोढ़ियां ते जांदी सी, ते दोवां पासे एक सज्जे एक खब्बे दो चौर बरदार ने, एक सज्जे पासों चौर कर रहा, एक खब्बे पासे खड़िया पालकी दे, दोवां पासे चौर चलाया जा रहा है।
चले कितकले संख बजावी,
नाल के संख बजदे जांदे, रण सिंगे बजदे जांदे ने, नगारे बजदे जा रहे ने, जय जयकार हो रही है। महाराज गुरु ग्रंथ साहब दा इन्ना अदब सत्कार, जेड़ा गुरु साहब दा अदब भै नहीं रखदा वह कहदा सिख बई, जिहड़ा सतगुरां दी बाणी दा अदब ना रखे महाराज जी दी बाणी दा भय ना रखे वह सिख हो ही नहीं सकदा। ये बचन गुरु हर राय साहब सतवें पातशाह ने कहे ने, जिन भय अदब ना बाणी धारा जानो सो सिख नहीं हमारा। जिहड़ा गुरबाणी पढ़दिआं भय अदब ना रखे वह कहदा सिख साडा, महाराज जी कहिंदे वह नहीं साडा सिख हो सकदा। गुरु साहब ने आप प्रैक्टिकल करके गुरबाणी दा अदब भाव रखना सिखाया। पंजवें पातशाह स्वरूप जदों सुखासन करना,
ਪਹਿਲੇ ਦਿਨ ਸੁਖਾਸਣ ਹੋਣਾ ਸੀ ਕੋਠਾ ਸਾਹਿਬ, ਪਾਤਸ਼ਾਹ ਨੇ ਪਲੰਘੇ ਤੇ ਸੁਖਾਸਣ ਕੀਤਾ, ਆਪ ਥੱਲੇ ਭੁੰਜਿਆ, ਆਪਣਾ ਆਸਣ ਲਵਾਇਆ। ਕਿਉਂ? ਦੱਸਣਾ ਸੀ ਸਿੱਖਾਂ ਨੂੰ ਗੁਰਬਾਣੀ ਦਾ ਅਦਬ ਭੈ ਰੱਖਣਾ, ਕਿਉਂਕਿ ਜਦੋਂ ਸਤਿਗੁਰਾਂ ਦੀ ਬਾਣੀ ਦਾ ਭੈ ਅਦਬ ਰੱਖੋਗੇ, ਗੁਰਬਾਣੀ ਪੜ੍ਹਨ ਦਾ ਪ੍ਰੇਮ ਜਾਗੇਗਾ, ਭਾਵਨਾ ਜਾਗੇਗੀ ਗੁਰਬਾਣੀ ਪ੍ਰਤੀ, ਕਿ ਇੱਕ ਇੱਕ ਅੱਖਰ ਜੋ ਸਤਿਗੁਰਾਂ ਨੇ ਕਿਹਾ ਬਿਲਕੁਲ ਸੱਤ ਹੈ, ਇਹਦੇ ਤੋਂ ਪਰੇ ਬਾਕੀ ਜੋ ਸੰਸਾਰ ਵਿੱਚ ਕਿਹਾ ਜਾਂਦਾ ਉਹਨੂੰ ਅਸੀਂ ਨਹੀਂ ਜਾਣਦੇ ਉਹ ਕੀ ਹੈ। ਜੋ ਸਤਿਗੁਰਾਂ ਨੇ ਬਾਣੀ 'ਚ ਕਿਹਾ ਉਹੀ ਸਾਡੇ ਵਾਸਤੇ ਤ੍ਰਈ ਕਾਲ ਸੱਤ ਹੈ, ਸਾਡੇ ਲਈ ਅਖੀਰਲਾ ਫੈਸਲਾ ਗੁਰਬਾਣੀ ਦਾ ਹੈ। ਤੋ ਛੇਵੇਂ ਪਾਤਸ਼ਾਹ ਨੇ ਪਾਲਕੀ 'ਚ ਸਰੂਪ ਸਜਾਏ ਨੇ, ਨਾਲ ਸਾਜ ਵੱਜਦੇ ਜਾ ਰਹੇ ਨੇ, ਸ਼ੰਖ ਵੱਜਦੇ ਜਾ ਰਹੇ ਨੇ, ਰਣ ਸਿੰਘੇ ਵੱਜਦੇ ਜਾ ਰਹੇ ਹਨ।
ਰਥ ਅਰੂੜ ਗੁਰੂ ਮਹਿਲਾ ਤੀਨ,
ਮਹਾਰਾਜ ਜੀ ਦੇ ਤਿੰਨੇ ਮਹਿਲ ਉਹ ਰਥ ਤੇ ਸਵਾਰ ਹੋ ਕੇ ਪਿੱਛੇ ਆ ਰਹੇ ਨੇ।
ਡੋਰੇ ਨੁਖਾ ਅਰੂੜਨ ਕੀਨ,
ਬਾਬਾ ਸੂਰਜਮਲ ਜੀ ਦੇ ਧਰਮ ਸੁਪਤਨੀ ਔਰ ਇਸੇ ਤਰ੍ਹਾਂ ਪਰਿਵਾਰ ਦੇ ਹੋਰ ਬਹੁਤ ਸਾਰੇ ਜੀ ਉਹ ਪਾਲਕੀਆਂ ਚ ਸਵਾਰ ਹੋ ਕੇ ਜਾ ਰਹੇ ਨੇ।
ਤੀਨੋ ਪੁੱਤਰ ਸੰਗ ਚੜ ਚਾਲੇ,
ਮਹਾਰਾਜ ਜੀ ਦੇ ਤਿੰਨੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹ ਵੀ ਨਾਲ ਸਵਾਰ ਹੋ ਕੇ ਚੱਲੇ ਹਨ।
ਦੁੰਦਪ ਬਜੇ ਸੁਪਟ ਗਨ ਨਾਲੇ,
ਬਹੁਤ ਸਾਰੇ ਨਗਾਰੇ ਵੱਜ ਰਹੇ ਨੇ, ਬਹੁਤੇ ਯੋਧੇ ਸੂਰਮੇ ਤਿਆਰ ਬਰ ਤਿਆਰ ਹੋ ਕੇ ਨਾਲ ਜਾ ਰਹੇ ਨੇ।
ਪਨਹੀ ਬਿਨਾ ਗ੍ਰੰਥ ਕੇ ਪਾਛੇ,
ਕਹਿੰਦੇ ਬਹੁਤ ਸਾਰੇ ਸਿੱਖ ਪੈਰਾਂ ਚ ਜੋੜੇ ਨਹੀਂ ਪਾਏ, ਨੰਗੇ ਪੈਰੀ ਮਹਾਰਾਜ ਜੀ ਦੀ ਪਾਲਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਜਾ ਰਹੀ ਹੈ ਉਹਦੇ ਨਾਲ ਨਾਲ ਪਿੱਛੇ ਪਿੱਛੇ ਜਾ ਰਹੇ ਨੇ।
ਔਰ ਨਿਕਸੇ ਚੱਲ ਸ਼੍ਰੀ ਗੁਰੇ ਆਛੇ,
ਔਰ ਮਹਾਰਾਜ ਜੀ ਨਗਰ ਤੋਂ ਬਾਹਰ ਨਿਕਲੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ।
ਫਿਰ ਜਬ ਪਏ ਸੋ ਬਿਧੀਆ ਕਹੇ,
ਜਦੋਂ ਰੁਕੇ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ,
ਹੁਕਮ ਕਰੋ ਜੋ ਪਾਛੇ ਰਹੇ,
ਕਹਿਣ ਲੱਗੇ ਮਹਾਰਾਜ ਜੀ ਹੁਕਮ ਕਰੋ ਪਿੱਛੇ ਅੰਮ੍ਰਿਤਸਰ ਸਾਹਿਬ ਜਿਹੜਾ ਪ੍ਰਬੰਧ ਕਰਨ ਵਾਲਾ ਕੋਈ ਰਵੇ ਇੱਥੇ, ਇੱਥੇ ਆਪ ਜੀ ਕਿਸ ਲਈ ਆਗਿਆ ਕਰੋਗੇ ਜੋ ਪਿੱਛੇ ਸਾਰੇ ਅੰਮ੍ਰਿਤਸਰ ਸ਼ਹਿਰ ਦਾ ਪ੍ਰਬੰਧ ਕਰੇ, ਗੁਰੂ ਨਗਰੀ ਦਾ ਪ੍ਰਬੰਧ ਕਰੇ।
ਸੇਵ ਸੰਭਾਰੇ ਸ਼੍ਰੀ ਦਰਬਾਰ,
ਦਰਬਾਰ ਸਾਹਿਬ ਦੀ ਸੇਵਾ, ਹਰਿਮੰਦਰ ਸਾਹਿਬ ਦੀ ਸੇਵਾ ਟਹਿਲ, ਧੂਫ ਬੱਤੀ ਦੀ ਹੋਰ ਸਾਰੀ ਸੇਵਾ ਟਹਿਲ ਜਿਹੜੀ ਹੈ ਸੰਗਤ ਆਈ ਗਈ ਨੂੰ ਸਾਂਭਣ ਦੀ, ਉਹਦੇ ਲਈ ਮਹਾਰਾਜ ਜੀ ਕਿਸੇ ਦੀ ਜ਼ਿੰਮੇਵਾਰੀ ਲਾਓ।
ਲੀਨ ਦੇਨ ਠਾਨੇ ਵਿਵਹਾਰ,
ਸੰਗਤ ਨੇ ਤੇ ਆਉਣਾ ਜਾਣਾ, ਇੱਥੇ ਗੁਰੂ ਰਾਮਦਾਸ ਸਾਹਿਬ ਦੇ ਸਥਾਨ ਤੇ ਇਸ਼ਨਾਨ ਪਾਨ ਕਰਨੇ ਹੈ ਤੇ ਮਹਾਰਾਜ ਜੀ ਉਹਨਾਂ ਦੇ ਸਾਰੇ ਸੰਗਤ ਦੇ ਆਉਣ ਜਿਹੜੀ ਆਮਦਨ ਖਰਚ ਹੋਣੀ ਹੈ, ਲੰਗਰ ਪਾਣੀ ਦਾ ਪ੍ਰਬੰਧ ਕਰਨਾ, ਰਹਿਣ ਸਹਿਣ ਦਾ, ਉਹਦੇ ਲਈ ਆਪ ਜੀ ਕਿਹਦੀ ਜ਼ਿੰਮੇਵਾਰੀ ਲਾ ਕੇ ਚੱਲੇ ਹੋ।
ਸੁਣ ਗੁਰ ਬੋਲੇ ਸਿੱਖ ਅਨਾਥ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸੇਵਾ ਕਰੇ ਪ੍ਰੇਮ ਕੇ ਸਾਥ।
ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਸਿੱਖ ਨੇ ਇੱਥੇ ਨਿਮਾਣੇ ਉਹ ਇੱਥੇ ਸੇਵਾ ਕਰਨਗੇ।
ਗੁਰ ਘਰ ਅਵਚਲ ਸਿੱਖ ਕਨੇਰੇ,
ਦੇਖੋ ਬਾਬਾ ਬਿਧੀ ਚੰਦ ਸਾਹਿਬ ਦੇ ਕਹਿਣ ਦਾ ਇਹ ਮਤਲਬ ਸੀ ਕਿ ਮਹਾਰਾਜ ਜੀ ਆਪ ਜੀ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਇੱਥੇ ਛੱਡ ਦਿਓ, ਉਹ ਇਸ਼ਾਰਾ ਉਹ ਕਰ ਰਹੇ ਸੀ ਵੀ ਆਪਣੇ ਪਰਿਵਾਰ ਚੋਂ ਬਾਬਾ ਸੂਰਜਮਲ ਜੀ ਸ਼ਾਦੀਸ਼ੁਦਾ ਨੇ, ਉਹ ਇਹ ਨਗਰ ਦੀ ਜ਼ਿੰਮੇਵਾਰੀ ਮਾਲਕੀਅਤ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਮੇਰੇ ਜਿਹੜੇ ਸਿੱਖ ਨੇ ਉਹ ਹੀ ਇਸ ਨਗਰ ਦੇ ਮਾਲਕ ਨੇ, ਉਹ ਕਰਨਗੇ ਸੇਵਾ, ਸਾਡੇ ਸਿੱਖ ਕਰਨਗੇ ਸੇਵਾ। ਹਾਂਜੀ,
ਦਿਨ ਪ੍ਰਤ ਵਧੇ ਪ੍ਰਤਾਪ ਵਡੇਰਾ,
ਇਸ ਅਸਥਾਨ ਦਾ ਪ੍ਰਤਾਪ ਦਿਨ ਪ੍ਰਤੀ ਦਿਨ ਵਧੇਗਾ, ਇਹ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ। ਜਿਵੇਂ ਜਿਵੇਂ ਸਮਾਂ ਬੀਤੇਗਾ ਸਥਾਨ ਦੀ ਮਹਿਮਾ ਵਧੇਗੀ ਗੁਰੂ ਰਾਮਦਾਸ ਸਾਹਿਬ ਦੀ। ਤੁਸੀਂ ਆਪਣੇ ਜੀਵਨ ਚ ਵੇਖਿਆ ਹੋਣਾ ਵੀਹਾਂ ਤੀਹਾਂ ਸਾਲਾਂ ਵਿੱਚ ਕਿੰਨਾ ਫਰਕ ਪਿਆ, ਅੱਜ ਜਿੰਨੀ ਸੰਗਤ ਆਉਂਦੀ, ਅੱਜ ਤੋਂ 10 ਸਾਲ ਪਿੱਛੇ ਚਲੇ ਜਾਈਏ 20 ਸਾਲ, 5-10 ਮਿੰਟਾਂ ਵਿੱਚ ਆਪਾਂ ਦਰਸ਼ਨ ਕਰ ਆਉਂਦੇ ਸੀ, ਹੁਣ ਘੰਟਿਆਂ ਬੱਧੀ ਕਤਾਰ 'ਚ ਲੈਣ 'ਚ ਖਲੋਨੇ ਹਾਂ। ਔਰ ਪਿੱਛੇ ਜੀ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਕੁਝ ਸੱਜਣ ਆਏ, ਕੋਈ ਇੰਟਰਨੈਸ਼ਨਲ ਲੈਵਲ 'ਤੇ ਕੋਈ ਏਜੰਸੀ ਹੈ, ਉਹਨਾਂ ਨੇ ਇੱਕ ਸਰਵੇਖਣ ਕਰਾਇਆ ਪੂਰੇ ਵਿਸ਼ਵ ਵਿੱਚ। ਕੁਝ ਦਿਨ ਹੋਏ ਉਹ ਦਰਸ਼ਨ ਵੀ ਕਰਕੇ ਆਏ, ਜਿਹੜਾ ਉਹ ਸਰਟੀਫਿਕੇਟ ਦੇ ਕੇ ਗਏ ਉੱਥੇ ਗੁਰਦੁਆਰਾ ਸਾਹਿਬ, ਮੈਨੇਜਰ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਹੋਣੀ, ਉਹ ਦੱਸ ਰਹੇ ਸਨ ਕਿ ਉਹਦੇ ਵਿੱਚ ਇਹ ਜਿਹੜਾ ਸਨਮਾਨ ਮਾਣ ਮਿਲਿਆ ਸਤਿਗੁਰਾਂ ਦੇ ਦਰਬਾਰ ਦਾ ਉਜਾਗਰ ਹੋਇਆ ਕਿ ਪੂਰੇ ਸੰਸਾਰ ਭਰ ਦੇ ਵਿੱਚ ਸਰਵੇਖਣ ਹੋਇਆ, ਜਿਹੜੇ ਵੱਡੇ ਵੱਡੇ ਅਸਥਾਨ ਨੇ ਜਿੱਥੇ ਲੋਕ ਵਿਜ਼ਿਟ ਕਰਨ ਜਾਂਦੇ ਆ, ਵੇਖਣ ਜਾਂਦੇ ਆ, ਤੋ ਸਭ ਤੋਂ ਵੱਧ ਗਿਣਤੀ ਵਿੱਚ ਜਿਹੜੀ ਸੰਗਤ ਆਉਂਦੀ ਹੈ ਅਸਥਾਨ ਦੇ ਦਰਸ਼ਨ ਕਰਨ ਵਾਸਤੇ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ 'ਤੇ ਰਿਕਾਰਡ ਦਰਜ ਹੋਇਆ।
ਸਤਿ ਸ੍ਰੀ ਅਕਾਲ।
ਕਿ ਮੋਸਟ ਵਿਜ਼ਿਟ ਪਲੇਸ ਜਿਹੜਾ ਉਹ ਸਭ ਤੋਂ ਵੱਡਾ, ਜਿੱਥੇ ਸਭ ਤੋਂ ਵੱਧ ਗਿਣਤੀ 'ਚ ਲੋਕ ਆਉਂਦੇ ਆ ਦਰਸ਼ਨ ਕਰਨ ਵਾਸਤੇ, ਉਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ। ਇਹ ਤਕਰੀਬਨ 1 ਲੱਖ ਤੋਂ ਵੱਧ ਸੰਗਤ ਰੋਜ਼ਾਨਾ ਹੁੰਦੀ। ਸ਼ਨੀ ਐਤਵਾਰ ਨੂੰ ਤਾਂ ਕੋਈ ਹਿਸਾਬ ਕਿਤਾਬ ਨਹੀਂ ਰਹਿੰਦਾ, ਜਦੋਂ ਛੁੱਟੀਆਂ ਦੇ ਦਿਨ ਹੁੰਦੇ ਉਦਾਂ 1 ਲੱਖ ਤੋਂ ਵੱਧ ਰੋਜ਼ਾਨਾ ਸੰਗਤ ਉੱਥੇ ਹਾਜ਼ਰੀ ਭਰਦੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਬਚਨ ਕਰ ਰਹੇ ਨੇ, ਕਹਿੰਦੇ ਅਸਥਾਨ ਜਿਵੇਂ ਜਿਵੇਂ ਸਮਾਂ ਬੀਤਣਾ ਇਹਦੀ ਸੋਭਾ ਹੋਰ ਵਧਣੀ ਹੈ, ਆਉਣ ਵਾਲੇ ਸਮੇਂ 'ਚ ਹੋਰ ਅੱਗੇ ਮਹਾਰਾਜ ਜੀ ਦਾ ਪ੍ਰਤਾਪ ਇਹ ਵੱਧਦਾ ਹੀ ਜਾਣਾ ਸਤਿਗੁਰਾਂ ਦੇ ਸਥਾਨ ਦਾ, ਕਿਉਂਕਿ ਇਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਹੈ ਜਿੱਥੇ ਸਤਿਗੁਰੂ ਜੀ ਸਦਾ ਹੀ ਬਿਰਾਜਮਾਨ ਰਹਿੰਦੇ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤ ਹੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਲਜਾਏ ਨਾਇ ਰਾਮਦਾਸ ਸਰ। ਹਾਂਜੀ,
ਹਮਰੋ ਆਵਨ ਹੋਏ ਨਾ ਹੋਏ,
ਮਹਾਰਾਜ ਜੀ ਕਹਿੰਦੇ ਹੁਣ ਸਾਡਾ ਇੱਥੇ ਆਵਣਾ ਹੋਵੇ ਚਾਹੇ ਨਾ ਹੋਵੇ, ਪਾਤਸ਼ਾਹ ਜਾਣਦੇ ਸਨ ਸਰੀਰ ਕਰਕੇ ਨਹੀਂ ਹੁਣ ਇੱਥੇ ਆਉਣਾ, ਉੱਥੇ ਤਾਂ ਜੋਤ ਰੂਪ 'ਚ ਸਤਿਗੁਰੂ ਸਦਾ ਹੀ ਬਿਰਾਜਮਾਨ ਨੇ, ਸਰੀਰ ਦੀ ਖੇਡ ਤਾਂ ਉਹ ਸੀਮਾ 'ਚ ਹੀ ਰਹਿਣੀ ਸੀ। ਮਹਾਰਾਜ ਜੀ ਕਹਿ ਰਹੇ ਨੇ ਕਿ ਸਾਡਾ ਹੁਣ ਇੱਥੇ ਆਉਣਾ ਹੋਵੇ ਚਾਹੇ ਨਾ ਹੋਵੇ,
ਸੇਵਕ ਗੁਰ ਕੇ ਰਹਿ ਸਭ ਕੋਏ,
ਇਸ ਸਥਾਨ ਦੀ ਸੇਵਾ ਹੁੰਦੀ ਰਹੇਗੀ, ਇੱਥੇ ਸੇਵਕ ਗੁਰੂ ਘਰ ਦੇ ਸਦਾ ਰਹਿਣਗੇ।
ਇਮ ਕਹਿ ਸਗਰੀ ਵਸਤ ਸੰਭਾਰੀ,
ਏਦਾਂ ਕਹਿ ਕੇ ਸਾਰਾ ਰਾਜ ਸਾਜ ਇਕੱਠਾ ਕੀਤਾ,
ਠੋਰ ਠੋਰ ਦਾਸਨ ਕਰ ਤਿਆਰੀ,
ਸਾਰੇ ਦਾਸਾਂ ਦਾਸੀਆਂ ਨੇ ਤਿਆਰੀ ਕਰ ਲਈ,
ਘਰ ਸਮਾਜ ਸਭ ਲਾਦ ਚਲਾਇਓ,
ਘਰ ਦਾ ਜਿੰਨਾ ਸਮਾਨ ਸੀ ਸਭ ਗੱਡਿਆਂ ਤੇ ਲੱਦ ਲਿਆ,
ਪੁਸ਼ਟਰ ਪਾਰ ਭਈ ਸਮੁਦਾਇਓ,
ਉਠਾਂ ਉੱਤੇ ਬਹੁਤ ਸਮਾਨ ਲੱਦ ਲਿਆ,
ਔਰ ਜਨ ਗਨ ਸੁਣ ਕੇ ਅਸ ਪਿਆਨਾ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਆਰਾ ਕਰਕੇ ਚੱਲ ਪਏ। ਜਦੋਂ ਨਗਰ ਨਿਵਾਸੀਆਂ ਨੂੰ ਪਤਾ ਲੱਗਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿ ਸਤਿਗੁਰੂ ਜੀ ਤਾਂ ਪੱਕੇ ਤੌਰ ਤੇ ਤਿਆਰਾ ਕਰ ਲਿਆ ਜਾਣ ਦਾ, ਅੱਗੇ ਵੀ ਗਏ ਨੇ ਪਰ ਅੱਗੇ ਏਦਾਂ ਨਹੀਂ ਗਏ ਕਿ ਮੁੜ ਕੇ ਨਹੀਂ ਆਉਣਾ, ਹੁਣ ਤਾਂ ਆਪ ਹੀ ਕਹਿ ਰਹੇ ਨੇ ਜਿਵੇਂ ਸਾਰੇ ਘਰ ਦਾ ਸਮਾਨ ਇਕੱਠਾ ਕਰਕੇ ਲੈ ਚੱਲੇ ਆ, ਕਿ ਨਾਲੇ ਕਹਿ ਵੀ ਰਹੇ ਨੇ ਖਬਰੇ ਹੁਣ ਆਉਣਾ ਹੋਵੇ ਕਿ ਨਾ ਹੋਵੇ। ਜਦੋਂ ਸੰਗਤ ਨੂੰ ਇਹ ਗੱਲ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਮਹਾਰਾਜ ਜੀ ਦੇ ਬੜੇ ਬੜੇ ਪਿਆਰੇ ਸੇਵਕ ਵੱਸਦੇ ਆ, ਇੱਕਦਮ ਜਿਵੇਂ ਕਾਲਜੇ ਨੂੰ ਧੂਹ ਨਹੀਂ ਪਈ, ਖਿੱਚ ਪੈ ਚੱਲੇ ਮੁੜ ਕੇ ਨਹੀਂ ਆਉਣਾ, ਭੱਜੇ ਆਏ ਅੰਮ੍ਰਿਤਸਰ ਸਾਹਿਬ ਦੇ ਵਾਸੀ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀਆਂ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ